ਤੋ ਸ਼੍ਰੀ ਸਤਿਗੁਰ ਸੋਚਿਓ ਹਮ ਸੁਤ ਦੀਨੇ ਸੌਂਪ ਥਾਏ ਹਮ ਦੂਜੇ ਬਚਤੇ ਨੈ ਦਿਸੈ ਕਿਛ ਹੋਵਗ ਉਹਨੇ ਰਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਾ ਜੁਗ ਅਟਲ ਸ਼ਬਦ ਗੁਰੂ ਵਾਣੀ ਕੇ ਬੋਹਿਥ ਚਵਰ ਤਖਤ ਮਾਲਕ ਦਸਾਂ ਪਾਤਸ਼ਾਹਾਂ ਜੀ ਕੇ ਆਤਮਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਏਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤਸੰਗ ਜਨੋ ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਵਾਰ ਵਾਰ ਕੁਝ ਮਸੰਦਾਂ ਨੇ, ਮਾਤਾ ਜੀ ਨੇ ਕਿਹਾ ਭਾਈ ਆਨੰਦਪੁਰ ਸਾਹਿਬ ਛੱਡ ਦਿਓ, ਸਤਿਗੁਰੂ ਜੀ ਛੱਡਣ ਦੇ ਲਈ ਤਿਆਰ ਨਹੀਂ ਹੋਏ। ਪਰ ਜਦੋਂ ਸਾਰੇ ਚੱਲ ਪਏ ਤਾਂ ਸਤਿਗੁਰਾਂ ਜੀ ਨੇ ਵੀ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਛੱਡ ਦਿੱਤਾ। ਨਾਲ ਦੀ ਨਾਲ ਪਹਾੜੀਏ ਪਿੱਛੇ ਪੈ ਗਏ। ਸਰਸਾ ਦੇ ਕਿਨਾਰੇ ਤੇ ਯੁੱਧ ਹੋਇਆ। ਇੱਥੇ ਸਤਿਗੁਰਾਂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਕਿੱਧਰ ਗਏ ਖਬਰ ਨਹੀਂ। ਆਪ ਸਤਿਗੁਰੂ ਜੀ ਭੱਠਾ ਸਾਹਿਬ ਨੂੰ ਹੁੰਦੇ ਹੋਏ, ਬੂਰ ਮਾਜਰੇ ਨੂੰ ਹੁੰਦੇ ਹੋਏ ਚਮਕੌਰ ਦੀ ਕੱਚੀ ਗੜੀ ਦੇ ਵਿਚ ਪਹੁੰਚੇ ਨੇ। ਇੱਥੇ 10 ਲੱਖ ਦੀ ਸੈਨਾ ਦੇ ਨਾਲ ਮੁਕਾਬਲਾ ਹੁੰਦਾ ਰਿਹਾ। ਨਾਰਕਾਂ ਵਰਗੇ ਕੁਝ ਨਾਮੀ ਜਰਨੈਲ ਮਾਰੇ ਗਏ ਤੇ ਸਤਿਗੁਰਾਂ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ ਜਿਹਦੇ ਵਿਚ ਸਤਿਗੁਰਾਂ ਜੀ ਨੇ ਮਾਲਕ ਦਾ ਸ਼ੁਕਰਾਨਾ ਕੀਤਾ। ਇਸ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸੇਵਾਹਿਗੁਰੂ ਸਾਹਿਬ ਜੀ, ਸਤਨਾਮ ਸੇਵਾਹਿਗੁਰੂ ਸਾਹਿਬ ਜੀ।
ਸ਼੍ਰੀ ਸਤਿਗੁਰ ਸੋਚਿਓ ਹਮ ਸੁਤ ਦੀਨੇ ਸੌਂਪ ਥਾਏ।
ਇੱਥੇ ਸਤਿਗੁਰਾਂ ਜੀ ਨੇ ਮਾਲਕ ਦਾ ਸ਼ੁਕਰਾਨਾ ਕੀਤਾ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਨੇ ਜੋ ਦਾਤ ਪੁੱਤਰਾਂ ਦੀ ਬਖਸ਼ੀ ਉਹ ਆਪ ਜੀ ਨੂੰ ਬਿਨਾਂ ਖਿਆਨਤ ਤੋਂ ਅਰਪਣ ਕਰ ਦਿੱਤੀ ਹੈ। ਅਕਾਲ ਪੁਰਖ ਪਰਮੇਸ਼ਰ ਜੀ ਦਾ ਸ਼ੁਕਰਾਨਾ ਕੀਤਾ।
ਹਮ ਦੂਜੇ ਬਚਤੇ ਨੈ ਦਿਸੈ ਕਿਛੋ ਅਗ ਉਹਨੇ ਰਜਾਏ।
ਸਤਿਗੁਰੂ ਜੀ ਇਹ ਵੀ ਜਾਣਦੇ ਹਨ ਜਿਹੜੇ ਸਾਤੋਂ ਛੋਟੇ ਸਾਹਿਬਜ਼ਾਦੇ ਵਿਛੜ ਗਏ ਨੇ, ਮਾਤਾ ਜੀ ਵਿਛੜ ਗਏ ਹਨ, ਜੋ ਮਾਹੌਲ ਬਣਿਆ ਹੋਇਆ ਇਹਦੇ ਮੁਤਾਬਕ ਉਹਨਾਂ ਦੇ ਵੀ ਕੋਈ ਬਚਣ ਦੀ ਆਸ ਨਹੀਂ ਹੈ। ਇਹ ਮਾਲਕ ਹੀ ਜਾਣੇ ਕੀ ਬਣਦਾ।
ਚੋ ਪਈ ਪਰ ਭਲੀ ਪਈ ਸਿਰ ਤੁਰ ਕੇ ਲਾਏ।
ਬਹੁਤ ਚੰਗਾ ਹੋ ਗਿਆ ਭਈ ਸਾਹਿਬਜ਼ਾਦਿਆਂ ਦੇ ਸੀਸ ਜਿਹੜੇ ਹਨ ਉਹ ਤੁਰਕਾਂ ਦੇ ਲੇਖੇ ਲੱਗ ਗਏ।
ਬਚਨ ਪੂਰਨ ਹਮ ਵੱਡਿਆਂ ਪਾਏ।
ਸਾਡੇ ਵੱਡਿਆਂ ਨੇ ਬਚਨ ਕੀਤਾ ਸੀ ਕਿ ਅਗਰ ਇਨ੍ਹਾਂ ਤੁਰਕਾਂ ਨੇ ਬੇਇਨਸਾਫੀ ਕੀਤੀ, ਜ਼ੋਰ ਜ਼ੁਲਮ ਕੀਤਾ, ਧੱਕਾ ਕੀਤਾ ਤੇ ਅਸੀਂ ਇਹ ਬਾਦਸ਼ਾਹੀ ਇਨ੍ਹਾਂ ਦੇ ਸਿਰ ਲਾ ਕੇ ਲਵਾਂਗੇ। ਸੋ ਪਹਿਲੇ ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ। ਸੋ ਇਹ ਸਿਰ ਤੁਰਕਾਂ ਦੇ ਸਿਰ ਲੱਗ ਗਏ, ਉਨ੍ਹਾਂ ਦੇ ਕੱਪਣ ਵਿਚ ਕਿੱਲ ਹਨ।
ਅਬ ਹਮ ਖਾਲਸੇ ਦੇਉ ਗੁਰਾਈ।
ਅਸੀਂ ਵੀ ਹੁਣ ਗੁਰਿਆਈ ਜਿਹੜੀ ਹੈ ਉਹ ਖਾਲਸੇ ਨੂੰ ਦੇ ਦਿੰਦੇ ਹਾਂ।
ਗਏ ਟਿੱਕੋ ਖਾਲਸੇ ਲਾਈ,
ਗੁਰਿਆਈ ਦਾ ਤਿਲਕ ਦੇ ਦਈਏ ਖਾਲਸੇ ਨੂੰ।
ਜੈ ਸਤਿਗੁਰ ਤੇ ਬੈਠੇ ਆਪ।
ਮੰਮਟੀ ਦੇ ਵਿਚ ਸਤਿਗੁਰੂ ਜੀ ਆਪ ਬੈਠੇ ਹਨ।
ਸੰਤ ਸਿੰਘ ਬੈਠਾਇਆ ਥਾਪ।
ਭਾਈ ਸੰਤ ਸਿੰਘ ਜੀ ਨੂੰ ਸਤਿਗੁਰਾਂ ਜੀ ਨੇ ਬਿਠਾ ਦਿੱਤਾ।
ਪਗੜੀ ਆਪਣੀ ਸੀਸ ਸਵਾਰੀ,
ਆਪਣੀ ਦਸਤਾਰ ਸਤਿਗੁਰਾਂ ਜੀ ਨੇ ਸਵਾਰਨਾ ਕੀਤੀ।
ਸੰਤ ਸਿੰਘ ਸਿਰ ਆਪ ਸੁਧਾਰੀ,
ਆਪ ਸਤਿਗੁਰਾਂ ਜੀ ਨੇ ਦਸਤਾਰ ਸਜਾਈ ਭਾਈ ਸੰਤ ਸਿੰਘ ਦੇ ਸਿਰ ਤੇ।
ਨਿਜ ਕਲਗੀ ਸਿਰ ਦਈ ਲਗਾਏ,
ਆਪਣੀ ਕਲਗੀ ਵੀ ਸਤਿਗੁਰਾਂ ਜੀ ਨੇ ਭਾਈ ਸੰਤ ਸਿੰਘ ਦੇ ਸਿਰ ਤੇ ਸਜਾ ਦਿੱਤੀ।
ਦਈ ਪੁਸ਼ਾਕ ਆਪਣੀ ਪਹਿਰਾਏ,
ਆਪਣੀ ਪੁਸ਼ਾਕ ਸਤਿਗੁਰਾਂ ਜੀ ਨੇ ਸਿੱਖ ਨੂੰ ਪਹਿਨਾ ਦਿੱਤੀ।
ਗੁਰੂ ਤੋਰ ਸਿੰਘ ਰੱਖ ਬਹਾਇਓ,
ਸਤਿਗੁਰਾਂ ਜੀ ਨੇ ਆਪਣੇ ਦੀ ਤਰ੍ਹਾਂ ਹੀ ਉਹਨੂੰ ਸਜਾ ਕੇ ਆਪਣੀ ਥਾਂ ਤੇ ਬਿਠਾ ਦਿੱਤਾ।
ਗੁਰੂ ਨਾਨਕ ਜਿਮ ਅੰਗਦ ਟਿਕਾਇਓ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਸਿੱਖ ਭਾਈ ਲਹਿਣੇ ਨੂੰ ਆਪਣੀ ਥਾਂ ਤੇ ਬਿਠਾਇਆ ਗੁਰੂ ਅੰਗਦ ਦੇਵ ਜੀ ਨੂੰ।
ਸਦ ਖਾਲਸੈ ਕੁਨਸ ਕਰਵਾਈ,
ਖਾਲਸੇ ਨੂੰ ਸੱਦ ਕੇ ਫਤਿਹ ਬੁਲਾ ਦਿੱਤੇ।
ਸਤਿਗੁਰ ਸਿੰਘਨ ਦਈ ਪਾਤਸ਼ਾਹੀ,
ਸਤਿਗੁਰੂ ਜੀ ਕਹਿੰਦੇ ਲਓ ਭਾਈ ਆ ਵੀ ਤੁਹਾਨੇ ਦਿੱਤੀ ਪਾਤਸ਼ਾਹੀ।
ਸੰਤ ਸਿੰਘ ਇਮ ਕੇ ਉਹ ਸਮਝਾਈ,
ਨਾਲ ਹੀ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ।
ਹੋਈ ਸ਼ਹੀਦ ਮਤ ਫੜੇ ਉਹ ਜਾਈ,
ਸਤਿਗੁਰੂ ਜੀ ਕਹਿੰਦੇ ਭਾਈ ਹੁਣ ਇੱਕ ਖਿਆਲ ਰੱਖਣਾ, ਪੁਸ਼ਾਕ ਸਾਡੀ ਹੈ, ਦਸਤਾਰ ਸਾਡੀ ਹੈ, ਕਲਗੀ ਸਾਡੀ ਹੈ, ਬਈ ਕਿਤੇ ਹੁਣ ਫੜਿਆ ਨਾ ਜਾਈ, ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ, ਇਸ ਗੱਲ ਦਾ ਖਿਆਲ ਰੱਖਣਾ। ਹੁਣ ਇਹ ਲਾਜ ਵੀ ਰੱਖਣੀ ਹੈ ਇਸ ਬਾਣੇ ਦੀ ਜਿਹੜਾ ਤੈਨੂੰ ਬਖਸ਼ਿਆ।
ਦੋਹਰਾ ਜੀਵਨ ਸਿੰਘ ਰੰਗ ਰੇਟੜੋ, ਬੰਦੂਕੀ ਖੂਬੇ ਅਖਵਾਏ।
ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ, ਜਿਹੜੇ ਬੰਦੂਕ ਦੇ ਬੜੇ ਨਿਸ਼ਾਨੇਬਾਜ਼ ਅਖਵਾਏ ਹਨ।
ਏਕ ਬੁਰਜ ਮਦ ਸੋਬਿਓ, ਏਕ ਲਈ ਥੋ ਸਾਏ।
ਇਸ ਬੁਰਜ ਦੇ ਵਿਚ ਉਨ੍ਹਾਂ ਨੂੰ ਬਿਠਾਇਆ ਗਿਆ ਤੇ ਉਹ ਇਕੱਲੇ ਹੀ ਸਨ।
ਜੋ ਪਈ ਠੋਰ ਠੋਰ ਔਰ ਹੋਤੇ ਬਹਾਏ।
ਇਸ ਤਰ੍ਹਾਂ ਸਤਿਗੁਰਾਂ ਜੀ ਨੇ ਥਾਂ ਥਾਂ ਤੇ ਬਿਠਾਇਆ ਸੀ ਉਹਨਾਂ ਨੂੰ,
ਪਰ ਦਾਰੂ ਗਏ ਉਸੇ ਮੁਕਾਏ।
ਉਹਨਾਂ ਦੇ ਕੋਲ ਕੋਈ ਅਸਲਾ ਨਹੀਂ ਸੀ ਜ਼ਿਆਦਾ,
ਥੱਕੇ ਹੋਤੇ ਅਰ ਨੀਂਦ ਅਕਾਏ।
ਹੋਏ ਸਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਰੇ ਹੋਏ, ਉਹ ਵੀ ਲੜਦੇ ਹੋਏ ਇੱਥੇ ਪਹੁੰਚੇ ਨੇ, ਭੁੱਖਣ ਭਾਣੇ ਹਨ, ਨੀਂਦ ਵੀ ਆਕਾ ਰਹੀ ਹੈ। ਨੀਂਦ ਐਸੀ ਹੈ ਵੀ ਇਹ ਕਿਤੇ ਵੀ ਆ ਜਾਂਦੀ ਹੈ, ਇਹਦੇ ਤੇ ਕੋਈ ਕਾਬੂ ਨਹੀਂ ਪੈਂਦਾ, ਜੋ ਮਰਜ਼ੀ ਹੋਵੇ। ਥੱਕੇ ਹੋਏ ਹਨ, ਨੀਂਦ ਵੀ ਆਕਾਉਂਦੀ ਹੈ।
ਸਭ ਸਿੰਘ ਮਦ ਚਾਲੀ ਏ ਥਾਏ,
40 ਸਿੰਘ ਸਨ ਸਾਰੇ,
ਕਿਛ ਜ਼ਖਮੀ ਕਿਛ ਪਰੇ ਥੇ ਮਰੇ।
ਸ਼ਹੀਦ ਹੋ ਚੁੱਕੇ ਹਨ, ਬਾਕੀ ਰਹਿੰਦੇ ਜ਼ਖਮੀ ਨੇ।
ਹਿਮ ਕਰ ਸੰਸੋ ਬਹੁ ਗੁਰ ਕਰੇ।
ਇਸ ਤਰ੍ਹਾਂ ਸਤਿਗੁਰਾਂ ਜੀ ਨੇ ਸਾਰਿਆਂ ਦਾ ਹਿਸਾਬ ਕਿਤਾਬ ਲਾਉਣਾ ਕੀਤਾ।
ਉਤੋਂ ਗਨੀ ਖਾਂ ਗੁਰ ਸੰਗ ਪਠਾਣ,
ਗਨੀ ਖਾਂ ਪਠਾਣ ਸੀ ਨਾਲ ਸਤਿਗੁਰਾਂ ਜੀ ਦੇ,
ਪਹੁੰਚੇ ਉਹ ਭਾਈ ਤਿਸ ਕੋ ਆਣ।
ਉਹਦਾ ਭਾਈ ਵੀ ਨਾਲ ਆ ਗਿਆ, ਗਨੀ ਖਾਂ ਨਬੀ ਖਾਨ।
ਮਾਰ ਵਾਜ ਉਨ ਸਦ ਤਾਏ,
ਉਹਨਾਂ ਨੇ ਆਵਾਜ਼ ਦੇ ਕੇ ਬੁਲਾਉਣਾ ਕੀਤਾ,
ਆਓ ਨਿਕਸ ਹਮ ਰੱਖ ਲੈ ਤਾਏ।
ਕਹਿੰਦੇ ਪਾਤਸ਼ਾਹ ਤੁਸੀਂ ਚੱਲੋ, ਤੁਹਾਨੂੰ ਰੱਖਣਾ ਇਹ ਸਾਡੀ ਜਿੰਮੇਵਾਰੀ ਹੈ।
ਸੋ ਬਾਤ ਗੁਰ ਕੇ ਕੰਨ ਪਈ,
ਜਦੋਂ ਸਤਿਗੁਰਾਂ ਜੀ ਨੇ ਇਹ ਗੱਲ ਸੁਣੀ,
ਸਦ ਪਠਾਣ ਉਸ ਗੱਲ ਸਮਝਾਈ।
ਆਵਾਜ਼ ਪਛਾਣ ਲਈ ਸਤਿਗੁਰਾਂ ਜੀ ਨੇ,
ਲੈ ਚੱਲ ਹਮ ਕੋ ਆਪਣੇ ਨਾਲ।
ਕਹਿੰਦੇ ਚਲੋ ਭਾਈ ਚੱਲੀਏ,
ਹਮ ਕਰ ਦੇਂਗੇ ਤੁਮੇ ਨਿਹਾਲ।
ਥਾਂ ਪਈ ਨਿਹਾਲ ਹੋ ਜਾਓਗੇ ਤੁਸੀਂ।
ਉਤੋ ਪਠਾਣ ਸਿਦਕ ਕੋ ਪੂਰੋ,
ਧਰਮ ਦੇ ਵਿਚ ਪੱਕੇ ਸਨ ਇਹ ਪਠਾਣ।
ਉਹਨੇ ਕਈ ਲੈ ਚੱਲ ਜਰੂਰੋ,
ਪਾਤਸ਼ਾਹ ਵੀ ਅਸੀਂ ਤਾਂ ਸੇਵਾ ਚ ਹਾਜ਼ਰ ਹਾਂ, ਪਰ ਤੁਹਾਨੂੰ ਕਿਤੇ ਲੈ ਕੇ ਜਾਣਾ ਬਚਾਉਣਾ ਇਹ ਸਾਡੇ ਹੱਥ ਦਾ ਕੰਮ ਨਹੀਂ ਹੈ, ਅਸੀਂ ਚੱਲਦੇ ਹਾਂ ਤੁਹਾਡੇ ਨਾਲ, ਬਾਕੀ ਖੇਡ ਤੁਹਾਡੀ ਆਪਣੀ ਹੈ। ਸੋ ਇਹ ਸਾਡੇ ਵਾਸ ਵਿਚ ਨਹੀਂ, ਅਸੀਂ ਕੋਸ਼ਿਸ਼ ਕਰਦੇ ਹਾਂ, ਕਿਰਪਾ ਆਪ ਜੀ ਨੇ ਕਰਨੀ।
ਦੋਹਰਾ ਹੁਤੀ ਮੋਰੀ ਇੱਕ ਬੁਰਜ ਮਦ, ਸੋ ਬੁਰ ਦਈ ਖੁਲਾਏ।
ਬੁਰਜ ਦੇ ਵਿਚ ਤਾਕੀ ਸੀ, ਉਹ ਸਤਿਗੁਰਾਂ ਜੀ ਨੇ ਖੁਲਾ ਦਿੱਤੀ ਹੈ।
ਕਮਰ ਖੰਜਰ ਇੱਕ ਹੱਥ ਫੜਿਓ, ਹੁਤ ਮੋਰੇ ਖੀਸੇ ਪਾਏ।
ਖੰਜਰ ਸਤਿਗੁਰਾਂ ਜੀ ਨੇ ਆਪਣੇ ਕਰ ਕਮਲਾਂ ਦੇ ਵਿਚ ਪਕੜਿਆ ਹੋਇਆ, ਕੁਝ ਕਮਾਇਆ ਹੈ, ਸਤਿਗੁਰਾਂ ਜੀ ਨੇ ਖੀਸੇ ਪਾਈ ਹੈ।
ਜੋ ਪਈ ਨਿਕਸ ਸਤਿਗੁਰ ਜਬ ਆਗੇ ਤਾਇਓ।
ਸਤਿਗੁਰੂ ਜੀ ਚਮਕੌਰ ਦੀ ਗੜੀ ਤੋਂ ਨਿਕਲ ਕੇ ਚੱਲੇ ਹਨ,
ਖੜੇ ਪੈਰੂ ਕਿਤ ਲੰਘਣ ਨਾ ਪਾਇਓ।
ਪੈਰ ਬੜਾ ਸਖਤ ਸੀ, ਥਾਂ ਨਹੀਂ ਸੀ ਮਿਲਦੀ ਲੰਘਣ ਨੂੰ ਕਿਤੇ ਵੀ।
ਸਤਿਗੁਰ ਦੇਵ ਰੋਲੋ ਮਚਾਏ।
ਸਤਿਗੁਰਾਂ ਜੀ ਨੇ ਫਿਰ ਉੱਚੀ ਆਵਾਜ਼ ਦੇ ਵਿਚ ਕਿਹਾ,
ਆਗੇ ਉਹ ਹਿੰਦੂ ਇਮ ਸੁਣਾਏ।
ਭਾਈ ਜਿਹਨੂੰ ਤੁਸੀਂ ਹਿੰਦੂਆਂ ਦਾ ਗੁਰੂ ਕਹਿੰਦੇ ਹੋ ਨਾ, ਉਹ ਗੁਰੂ ਹੁਣ ਚੱਲਿਆ।
ਗਯੋ ਗਯੋ ਭਯੋ ਚਾਰੋ ਓਰ,
ਗੱਲ ਸੁਣ ਕੇ ਚਾਰੇ ਪਾਸੇ ਭਗਦੜ ਮੱਚ ਗਈ।
ਸਤਿਗੁਰ ਪੀ ਕੇ ਉਸੇ ਤੌਰ,
ਉਹ ਕਹਿੰਦੇ ਗੁਰੂ ਗਿਆ, ਗੁਰੂ ਗਿਆ, ਤੇ ਸਤਿਗੁਰੂ ਜੀ ਕਹਿੰਦੇ ਹਾਂ ਭਾਈ ਗਿਆ, ਲੰਘ ਗਿਆ। ਗੁਰੂ ਜੀ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ,
ਤੋ ਪਠਾਣ ਗੁਰ ਆਗੇ ਲਾਇਓ।
ਪਠਾਣਾਂ ਨੂੰ ਅੱਗੇ ਲੋੜਾ ਕੀਤਾ ਸਤਿਗੁਰਾਂ ਜੀ ਨੇ,
ਵੜ ਮੱਧ ਤੁਰ ਕਨ ਦਰੇ ਆਏ ਵੱਲ ਤਾਇਓ।
ਵਿਚ ਦੀ ਹੋ ਕੇ ਸਤਿਗੁਰੂ ਜੀ ਦਰਿਆ ਵੱਲ ਚੱਲੇ।
ਦੌੜ ਦਪੋੜ ਕਰ ਗਏ ਚੱਲ।
ਸਤਿਗੁਰੂ ਜੀ ਇੱਥੇ ਤਾੜੀ ਦੀ ਆਵਾਜ਼ ਦੇ ਕੇ ਨਰਸਿੰਘ ਵਜਾ ਕੇ ਨਿਕਲੇ, ਹਫੜਾ ਦਬੜੀ ਮੱਚ ਗਈ। ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ ਜਿਹਦੇ ਨਾਮ ਤੋਂ ਇਹ ਭਾਵ ਸਪਸ਼ਟ ਹੈ, ਇਹਦੇ ਵਿੱਚ ਪੰਥ ਦੀ ਗੱਲ ਹੈ, ਸਤਿਗੁਰਾਂ ਜੀ ਦੀ ਗੱਲ ਇਸ਼ਾਰੇ ਮਾਤਰ ਕੀਤੀ ਗਈ ਹੈ। ਇਸ ਕਰਕੇ ਕਈ ਥਾਂ ਤੇ ਸ਼ੰਕਾ ਆ ਜਾਂਦਾ ਕਿ ਪੰਥ ਪ੍ਰਕਾਸ਼ ਦੀ ਕਥਾ ਹੈ, ਸਤਿਗੁਰਾਂ ਜੀ ਵੱਲ ਬਹੁਤ ਥੋੜਾ ਦੱਸਿਆ ਗਿਆ ਕਿ ਜਦੋਂ ਦੌੜੇ ਤਾਂ ਸਤਿਗੁਰਾਂ ਜੀ ਵੱਲ ਆਏ ਮਸਾਲਾਂ ਲੈ ਕੇ ਦੋ ਜਣੇ ਜਿਹੜੇ ਸੈਨਾ ਨੂੰ ਰਸਤਾ ਦਿਖਾਉਂਦੇ ਸਨ। ਸਤਿਗੁਰਾਂ ਜੀ ਨੇ ਉਹਨਾਂ ਦੀਆਂ ਮਿਸਾਲਾਂ ਤੀਰਾਂ ਨਾਲ ਉਡਾ ਦਿੱਤੀਆਂ, ਮੁੜ ਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ, ਉਹ ਆਸ ਵਿਚ ਹੀ ਲੜੇ ਗਏ ਤੇ ਸਤਿਗੁਰੂ ਜੀ ਅੱਗੇ ਲੰਘ ਗਏ।
ਅੱਗੇ ਦੇਖਿਓ ਇੱਕ ਮਾਈ ਚੱਲ,
ਮਾਹੀ ਮੱਝਾਂ ਨੂੰ ਚਾਰਨ ਵਾਲਾ ਮਿਲਿਆ,
ਉਹਨੇ ਲਿਓ ਉਥੋਂ ਗੁਰੂ ਪਛਾਣ,
ਉਹਨੇ ਸਤਿਗੁਰਾਂ ਜੀ ਨੂੰ ਪਛਾਣ ਲਿਆ,
ਉਹ ਲੱਗੇ ਉਥੋਂ ਡੰਡ ਸੋ ਪਾਣ,
ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ,
ਸਤਿਗੁਰ ਉਸ ਦਈ ਮੋਰ ਫੜਾ।
ਗੁਰੂ ਜੀ ਕਹਿੰਦੇ ਰੌਲਾ ਕਾਹਨੂੰ ਪਾਉਂਦੇ ਭਾਈ, ਆ ਜਿਹੜਾ ਤੇਰਾ ਕੰਮ ਹੈ ਤੂੰ ਕਰ ਲੈ, ਜਿਹੜੀ ਮੋਹਰ ਸਤਿਗੁਰਾਂ ਜੀ ਨੇ ਖੀਸੇ ਪਾ ਕੇ ਲਿਆਂਦੀ ਸੀ ਉਹਨੂੰ ਫੜਾਈ,
ਇਸ ਤੇ ਰੌਲਾ ਔਰ ਦਿਓ ਪਾਏ,
ਇੰਨੇ ਨਾਲ ਸਰਨਾ ਨਹੀਂ ਹੈ, ਜਾਣਾ ਚਾਹੀਦੇ ਨੇ ਪੈਸੇ, ਐਵੇਂ ਥੋੜੀ ਗੱਲ ਹੈ, 10 ਲੱਖ ਦੀ ਸੈਨਾ ਨੇ ਘੇਰਾ ਪਾਇਆ ਤੇ ਤੁਸੀਂ ਗੁਰੂ ਹੋ, ਇੱਕ ਦੋ ਮੋਹਰ ਨਾਲ ਕੰਮ ਥੋੜੀ ਚੱਲਦਾ, ਕੰਮ ਬਹੁਤ ਵੱਡਾ, ਇੰਨੀ ਕੁ ਰਿਸ਼ਵਤ ਨਾਲ ਕੰਮ ਨਹੀਂ ਚੱਲਣਾ। ਇਹਨੇ ਰੌਲਾ ਹੋਰ ਪਾਉਣਾ ਸ਼ੁਰੂ ਕਰ ਦਿੱਤਾ,
ਗੁਰ ਸੋਚੈਨ ਦਏ ਫੜਾਏ,
ਕਿਹਾ ਵੀ ਗੁਰੂ ਨੂੰ ਫੜਾਵਾਂਗੇ, ਕਿੰਨਾ ਇਨਾਮ ਮਿਲੂਗਾ ਸਰਕਾਰ ਤੋਂ, ਬਹੁਤ ਜ਼ਿਆਦਾ ਇਨਾਮ ਦੇਣਾ ਸਰਕਾਰ ਨੇ, ਕਵਰੇ ਕਿਤੇ ਦਾ ਸੂਬਾ ਹੀ ਬਣਾ ਦੇਣਾ, ਇੰਨਿਆਂ ਕੁ ਪੈਸਿਆਂ ਨੇ ਕੀ ਕਰਨਾ ਸਾਡਾ,
ਨਾ ਮੰਨੇ ਵੈ ਕਿਸੇ ਦਾਏ,
ਮੰਨਿਆ ਹੀ ਨਹੀਂ, ਸਤਿਗੁਰਾਂ ਜੀ ਨੇ ਸਮਝਾਇਆ ਭਲਿਆ ਤੂੰ ਆਪਣਾ ਕੰਮ ਕਰ ਲੈ, ਰੌਲਾ ਕਾਹਨੂੰ ਪਾਉਣਾ, ਤੂੰ ਕੀ ਲੈਣਾ ਇਹਨਾਂ ਗੱਲਾਂ ਤੋਂ, ਮੰਨਿਆ ਨਹੀਂ, ਰੌਲਾ ਪਾਉਂਦਾ ਗਿਆ, ਕਹਿੰਦਾ ਮੈਂ ਤੈਨੂੰ ਫੜਾਵਾਂਗਾ ਤੈਨੂੰ ਮਰਵਾਵਾਂਗਾ। ਜਦੋਂ ਉਹਨੇ ਰੌਲਾ ਪਾਇਆ ਵਾਧਾ ਵਧਾਇਆ,
ਦੋਹਰਾ ਤਾਇਓ ਗੁਰ ਆਗੇ ਕਰੀ, ਪੇਟ ਖੰਜਰ ਦੇਓ ਤਸਾਏ,
ਸਤਿਗੁਰੂ ਜੀ ਚੱਲਣ ਲੱਗੇ ਨੇ, ਕੋਸ਼ਿਸ਼ ਕੀਤੀ ਮੈਂ ਸਤਿਗੁਰਾਂ ਜੀ ਨੂੰ ਇੱਥੇ ਹੀ ਪਕੜ ਲਾਂ ਤੇ ਪਕੜਾ ਦੇਵਾਂ, ਜਦੋਂ ਆਇਆ ਨੇੜੇ ਤਾਂ ਸਤਿਗੁਰਾਂ ਜੀ ਨੇ ਖੰਜਰ ਦੇ ਪੇਟ ਚ ਖੋਭ ਦਿੱਤਾ,
ਕੋਲ ਕਾਲ ਉਸ ਬਹੁ ਕਰੀ, ਛੋਡੇ ਉਹ ਪ੍ਰਾਣੀ ਉਡਾਏ,
ਉੜਦਾ ਤੇ ਬੜਾ ਰਿਹਾ ਵੀ ਗੁਰੂ ਨੂੰ ਫੜ ਕੇ ਮੈਂ ਫੜਾਵਾ, ਪਰ ਪ੍ਰਾਣ ਉੜ ਗਏ ਸਰੀਰ ਦੇ ਵਿੱਚੋਂ ਨਹੀਂ ਬਚਿਆ,
ਜੋ ਪਈ ਤੋ ਸਤਿਗੁਰ ਜਬ ਗਏ ਅਗੇਰੇ,
ਸਤਿਗੁਰੂ ਜੀ ਫਿਰ ਅੱਗੇ ਗਏ ਹਨ,
ਧੁੱਕੇ ਮਾਛੀ ਵਾੜੇ ਨੇੜੇ,
ਮਾਛੀ ਵਾੜੇ ਦਾ ਜੰਗਲ ਹੈ ਨੇੜੇ ਚਲੇ ਗਏ ਨਗਰ ਦੇ,
ਸਤਿਗੁਰ ਕੋ ਗਏ ਪਠਾਣ ਬਹਾਏ,
ਪਠਾਣ ਬਠਾ ਕੇ ਚਲੇ ਗਏ,
ਲਿਆਇਓ ਖੱਤਰੀ ਗੁਲਾਬੋ ਬੁਲਾਏ,
ਮਾਛੀ ਵਾੜੇ ਤੋਂ ਭਾਈ ਗੁਲਾਬਾ ਮਸੰਦ ਆ ਗਿਆ,
ਦੋਹਰਾ ਸੁਨੋ ਸਾਖੀ ਮਾਛੀ ਵਾੜੇ, ਗੁਰ ਬਏ ਖੱਤਰੀ ਕਰ ਜਾਏ,
ਜਦੋਂ ਸਤਿਗੁਰੂ ਜੀ ਭਾਈ ਗੁਲਾਬੇ ਦੇ ਘਰੇ ਪਹੁੰਚੇ ਹਨ, ਸੁਣਨਾ ਕਰੋ,
ਪਠਾਣ ਸੈਯਦ ਖਿਜਮਤ ਕਰੀ, ਗੁਰ ਤੋਰੇ ਸਿਰੋਂ ਉਠਾਏ,
ਉਹਨਾਂ ਨੇ ਸਤਿਗੁਰਾਂ ਜੀ ਦੀ ਸੇਵਾ ਕੀਤੀ, ਭਾਈ ਗਨੀ ਖਾਨ ਨਵੀ ਖਾਨ ਨੇ ਉਹ ਸਤਿਗੁਰਾਂ ਜੀ ਨੂੰ ਪਲੰਘ ਤੇ ਲੈ ਕੇ ਮਾਛੀਵਾੜੇ ਤੋਂ ਜਿਵੇਂ ਚੱਲੇ,
ਜੋ ਪਈ ਉਨ ਕੁਛ ਤਰਿਓ ਆਗੇ ਪ੍ਰਸਾਦ,
ਲਿਆ ਕੇ ਕੁਝ ਪ੍ਰਸਾਦ ਸਤਿਗੁਰਾਂ ਜੀ ਦੇ ਅੱਗੇ ਰੱਖਣਾ ਕੀਤਾ,
ਸੋ ਮੁਖ ਪਾਇਓ ਕਰ ਗੁਰ ਯਾਦ,
ਪੌੜਾ ਕੀਤਾ ਗੁਰੂ ਜੀ ਨੂੰ ਯਾਦ ਕਰਕੇ,
ਸਾਂਝ ਪੜੀ ਤੋ ਅੰਦਰ ਆਣੇ,
ਸ਼ਾਮ ਦੇ ਵਕਤ ਸਤਿਗੁਰੂ ਜੀ ਅੰਦਰ ਆਏ ਹਨ ਨਗਰ ਚ,
ਮੱਧ ਹਵੇਲੀ ਪਏ ਟਿਕਾਣੇ,
ਹਵੇਲੀ ਦੇ ਵਿਚ ਉਤਾਰਾ ਕਰਵਾਉਣਾ ਕੀਤਾ,
ਇਕ ਦੋ ਤੈ ਸਿੰਘ ਚੱਲ ਆਏ,
ਸਿੰਘ ਵੀ ਉੱਥੇ ਆਏ ਹਨ,
ਤੇ ਪੀ ਗੁਰੇ ਛੁਪਾਏ ਬਾਏ,
ਉਹਨਾਂ ਨੂੰ ਵੀ ਸਤਿਗੁਰਾਂ ਜੀ ਨੇ ਛੁਪਾ ਕੇ ਬਿਠਾ ਲਿਆ,
ਕਿਉਂ ਪਈ ਇਸੀ ਪਾਤ ਗੁਰ ਦਸ ਦਿਨ ਰਹੇ ਹੋ,
ਦਸ ਦਿਨ ਸਤਿਗੁਰੂ ਜੀ ਰਹਿੰਦੇ ਰਹੇ ਮਾਛੀਵਾੜੇ ਦੇ ਵਿਚ,
ਤੋ ਸਤਿਗੁਰ ਤੈ ਚੱਲਣੋ ਚਏ ਹੋ,
ਬਾਅਦ ਗੁਰੂ ਜੀ ਨੇ ਅੱਗੇ ਜਾਣ ਦਾ ਵਿਚਾਰ ਬਣਾਇਆ,
ਤੋ ਪਠਾਨ ਸਹਿਤ ਸਹੀ ਅਦਰ ਲਵਾਯੋ,
ਜਿਹੜੇ ਭਾਈ ਗਨੀ ਖਾਨ ਨਵੀ ਖਾਨ ਸਨ ਨਾਲ ਰਲੇ,
ਕਹਿ ਸਤਿਗੁਰ ਕੋ ਬਾਣੋ ਬਟਵਾ,
ਉਹਨਾਂ ਨੇ ਸਤਿਗੁਰਾਂ ਜੀ ਦੇ ਲਈ ਜਿਵੇਂ ਸਤਿਗੁਰੂ ਜੀ ਬੈਠੇ ਸਨ ਉਸੇ ਵੇਸ ਦੇ ਵਿਚ,
ਡੋਲ ਹਾਜਨ ਕੀ ਲਈ ਬਨਵਾਏ,
ਆਏ ਨਾ ਸਤਿਗੁਰੂ ਜੀ ਕੇਸੀ ਇਸ਼ਨਾਨ ਕਰਕੇ ਬੈਠੇ ਸਨ, ਕੇ ਸਤਿਗੁਰਾਂ ਜੀ ਨੇ ਢੱਕੇ ਹੋਏ ਨੇ, ਭਾਈ ਗਨੀ ਖਾਨ ਨਵੀ ਖਾਨ ਕਹਿਣ ਲੱਗੇ, ਮਹਾਰਾਜ ਸਾਡੀ ਬੇਨਤੀ ਹੈ, ਕਹਿੰਦੇ ਬਸ ਤੁਸੀਂ ਜਿਵੇਂ ਹੈ ਨਾ ਬਸ ਸਾਡੇ ਨਾਲ ਇਸੇ ਤਰ੍ਹਾਂ ਹੀ ਚੱਲ ਪੋ, ਗੱਜ ਕੇ ਆਖੋ ਸਤਨਾਮ ਸ਼੍ਰੀ, ਇਸੇ ਤਰ੍ਹਾਂ ਹੀ ਚੱਲ ਪੋ। ਇਹ ਹਾਜੀਆਂ ਦਾ ਵੇਸ ਸੀ, ਭਾਈ ਗਨੀ ਖਾਨ ਨਵੀ ਖਾਨ ਮੁਸਲਮਾਨ ਨੇ, ਇਹ ਉਹਨਾਂ ਦੇ ਮਨ ਦਾ ਵਿਚਾਰ ਸੀ ਵੀ ਅਸੀਂ ਸਤਿਗੁਰਾਂ ਜੀ ਨੂੰ ਇੱਥੋਂ ਕਿਵੇਂ ਲੈ ਜਾ ਸਕਦੇ ਹਾਂ। 50,000 ਦੀ ਸੈਨਾ ਨੇ ਮਾਛੀਵਾੜੇ ਨੂੰ ਆ ਕੇ ਘੇਰਾ ਪਾ ਲਿਆ ਸੀ, ਜਦੋਂ ਸੂਹ ਮਿਲੀ ਗੁਰੂ ਜੀ ਇਧਰ ਨੂੰ ਗਏ ਨੇ, ਕਿਵੇਂ ਸਤਿਗੁਰਾਂ ਜੀ ਉਹਨੂੰ ਲੈ ਕੇ ਜਾਣਾ। ਹਾਜੀਆਂ ਵਾਲਾ ਭੇਸ ਉਹਨਾਂ ਨੇ ਗੁਰੂ ਜੀ ਦਾ ਵੇਖਿਆ ਬਣਿਆ ਹੋਇਆ,
ਬਾਣੋ ਨੀਲ ਕੇਸ ਖਿੰਡਵਾਏ,
ਬਾਣਾ ਕੇਸ ਸਤਿਗੁਰਾਂ ਜੀ ਦੇ ਖਿਲਰੇ ਹੋਏ ਹਨ ਪਿੱਛੇ ਨੂੰ,
ਕਿਮ ਸਿੱਖਨ ਬਾਣੇ ਬਣਵਾਏ,
ਉਸੇ ਤਰ੍ਹਾਂ ਹੀ ਸਿੱਖ ਸਨ ਜਿਵੇਂ ਗੁਰੂ ਜੀ,
ਫੜ ਅਸਤਾਵੇ ਪਠਾਨ ਭਏ ਰਾਏ,
ਉਹਨਾਂ ਨੇ ਲੋਟਾ ਪਕੜ ਲਿਆ ਤੇ ਅੱਗੇ ਅੱਗੇ ਚੱਲ ਪਏ,
ਪੀਰ ਉੱਚ ਕੇ ਕਹਿਤੇ ਜਾਏ,
ਕਹਿੰਦੇ ਕੀ ਹਨ ਵੀ ਕੌਣ ਨੇ, ਉਹ ਆਪ ਦੱਸਦੇ ਨੇ, ਪਲੰਘ ਉਹਨਾਂ ਨੇ ਮੋਢਿਆਂ ਤੇ ਚੁੱਕਿਆ ਹੋਇਆ, ਇਹ ਜੀ ਉੱਚ ਦੇ ਪੀਰ ਨੇ, ਉੱਚ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਸਥਾਨ ਹੈ, ਇੱਥੋਂ ਦੇ ਪੀਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਰਹੇ ਨੇ, ਸਤਿਗੁਰਾਂ ਜੀ ਦੇ ਪੱਥਰ ਦੇ ਘੜੇ, ਛੋਟੀ ਚੱਕੀ, ਮਾਲਾ, ਇੱਕ ਇਹ ਨਿਸ਼ਾਨੀਆਂ ਉਹਨਾਂ ਦੇ ਕੋਲ ਹੁਣ ਤੱਕ ਪਈਆਂ ਨੇ। ਸੋ ਗੁਰੂ ਘਰ ਨਾਲ ਉਹਨਾਂ ਦਾ ਸੰਬੰਧ ਹੈ ਉੱਚ ਦੇ ਪੀਰ, ਪਰ ਉਹਨਾਂ ਨੇ ਭਾਵ ਦੇ ਵਿੱਚ ਛੁਪਾਇਆ ਹੋਇਆ, ਆਪਣੇ ਵੱਲੋਂ ਸਤਿਗੁਰੂ ਜੀ ਨੂੰ ਕਹਿੰਦੇ ਵੀ ਇਹਨਾਂ ਤੋਂ ਉੱਚਾ ਕੋਈ ਪੀਰ ਹੈ ਨਹੀਂ, ਇਹਨਾਂ ਤੋਂ ਵੱਡਾ ਪੀਰ ਕੋਈ ਨਹੀਂ ਹੈ, ਤੇ ਲੋਕੀ ਸਮਝਦੇ ਵੀ ਉੱਚ ਦੇ ਪੀਰ ਪਿੰਡ ਉੱਚ ਵਾਲੇ, ਇਸ ਤਰ੍ਹਾਂ ਉਹਨਾਂ ਨੇ ਉੱਚ ਦੇ ਪੀਰ ਕਿਹਾ,
ਨਬੀ ਗਨੀ ਖਾਂ ਤੋਤੇ ਨਾਏ,
ਇਹਨਾਂ ਦੇ ਦੋਵਾਂ ਦੇ ਨਾਮ ਭਾਈ ਗਨੀ ਖਾਂ ਤੇ ਨਬੀ ਖਾਂ ਹਨ,
ਤੁਰੇ ਢੱਲ ਤੋਂ ਮੁਲਤਾਨ ਸਦਾਏ,
ਇਸ ਤਰ੍ਹਾਂ ਚੱਲ ਪਏ ਨੇ, ਨਾਲ ਦੱਸਦੇ ਹਨ ਭਾਈ ਉੱਚ ਦੇ ਪੀਰ ਨੇ, ਇਹ ਹੱਜ ਕਰਕੇ ਆਏ ਹਨ,
ਜਾਂ ਪਹੁੰਚੇ ਵੈ ਕਨੇਚ ਗਿਰਾਏ,
ਕਿੱਥੇ ਕਨੇਚ ਪਿੰਡ ਦੇ ਗੋਲ ਪਹੁੰਚੇ,
ਦੋਹਰਾ ਤੈ ਥਾਂ ਹੋ ਤੋ ਮਸੰਦ ਇੱਕ, ਫੱਤਾ ਤਾਏ ਸੁਨਾਏ,
ਕਨੇਤ ਦੇ ਵਿਚ ਇੱਕ ਮਸੰਦ ਰਹਿੰਦਾ ਸੀ ਜਿਹਦਾ ਨਾਮ ਹੈ ਭਾਈ ਫੱਤਾ,
ਸਤਿਗੁਰ ਕਹਿਓ ਬੁਲਾਏ ਉਸ, ਇਮਾਮ ਅੱਗੇ ਪੁਜਾਏ,
ਸਤਿਗੁਰੂ ਜੀ ਕਹਿੰਦੇ ਭਾਈ ਉਹਨੂੰ ਬੁਲਾ ਕੇ ਲਿਆਓ, ਉਹ ਵੀ ਕੋਈ ਸੇਵਾ ਕਰੇ, ਅਸੀਂ ਅੱਗੇ ਜਾਣਾ ਚਾਹੁੰਦੇ ਹਾਂ,
ਜੋ ਪਈ ਘੋੜੀ ਕਰ ਕੀ ਹਮਕੋ ਦੇ,
ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਘੋੜੀ ਲਿਆ ਕੇ ਦੇ ਦੇ,
ਹਮ ਤੁਮ ਦਰਬ ਕਣੀ ਪਰ ਦੇ,
ਅਸੀਂ ਤੈਨੂੰ ਮਾਇਆ ਦੇ ਦਿੰਦੇ ਹਾਂ ਤੇ ਤੂੰ ਹੋਰ ਖਰੀਦ ਲਵੇਂ,
ਬੁਰੇ ਦਿਵਸ ਸੋ ਤਬ ਤੈ ਆਏ।
ਹੋਰ ਡਰ ਗਿਆ, ਉਹਨੇ ਕਿਹਾ ਵੀ ਜਿਵੇਂ ਗੁਰੂ ਨੂੰ ਘੋੜੀ ਦੇ ਦਿੱਤੀ, 10 ਲੱਖ ਸੈਨਾ ਗੁਰੂ ਦੇ ਪਿੱਛੇ ਲੱਗੀ ਹੋਈ, ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਮੈਨੂੰ ਬਖਸ਼ਣਗੇ, ਮਾਰਨਗੇ ਮੈਨੂੰ ਬੁਰੀ ਤਰ੍ਹਾਂ, ਮਾੜੇ ਦਿਨ ਆ ਗਏ ਫਤੂ ਦੇ,
ਘੋੜੀ ਦੇ ਹਮ ਚੜੇ ਫਾਏ,
ਤੁਹਾਨੂੰ ਦੇ ਦਿੱਤੀ ਤੁਸੀਂ ਘੋੜੀ ਚੜੋਗੇ ਤੇ ਅਸੀਂ ਫਾਹੇ ਚੜਾਂਗੇ,
ਰੱਬ ਸਤਿਗੁਰ ਐਸੇ ਉਸ
ਗੁਰਾਂ ਜੀ ਨੇ ਸੁਣ ਕੇ ਕਹਿਣਾ ਕੀਤਾ,
ਤੂੰ ਮਰਨੋ ਫਾਇਓ ਅਬ ਕਬਰੇ
ਹੋ, ਫੇਰ ਕਿਹੜੇ ਬਚ ਜਾਏਗਾ, ਜੇ ਤੂੰ ਕਹਿੰਦਾ ਵੀ ਘੋੜੀ ਦੇ ਕਿਵੇਂ ਫਾਹੇ ਚੜਨਾ, ਫੇਰ ਕਿਹੜੇ ਬਚੇਗਾ, ਫਾਹੇ ਤਾਂ ਤੂੰ ਚੜੇਗਾ ਹੀ, ਘੋੜੀ ਦੇ ਚਾਹੇ ਨਾ ਦੇ। ਇਸ ਤਰ੍ਹਾਂ ਸਤਿਗੁਰਾਂ ਜੀ ਨੇ ਕਿਸੇ ਨੂੰ ਕੋਈ ਸਰਾਪ ਨਹੀਂ ਦਿੱਤਾ, ਅਗਲੇ ਦੀ ਗੱਲ ਵਿਚੋਂ ਹੀ ਸਤਿਗੁਰਾਂ ਜੀ ਨੇ ਸੁਭਾਵ ਕਹਿ ਦਿੱਤਾ ਕਿ ਫੇਰ ਕਿਹੜੇ ਬਚ ਜਾਏਗਾ, ਕੋਈ ਕਹੇ ਵੀ ਗੁਰੂ ਨੇ ਸਰਾਪ ਦਿੱਤਾ, ਗੁਰੂ ਨੂੰ ਕੋਈ ਸਰਾਪ ਨਹੀਂ ਦਿੱਤਾ, ਉਹ ਕਹਿੰਦਾ ਜੀ ਮੈਂ ਫਾਹੇ ਚੜ ਜਾਂਗਾ ਤੁਹਾਨੂੰ ਘੋੜੀ ਦੇ ਕੇ, ਸਾਹਿਬ ਜੀ ਕਹਿੰਦੇ ਫਾਹੇ ਚੜਨਾ ਤੇ ਚੜੇਗਾ ਹੀ, ਫਿਰ ਘੋੜੀ ਦੇ ਨਾ ਦੇ ਫਾਹੇ ਤਾਂ ਚੜੇਗਾ ਤੂੰ,
ਲਾਹੌਰ ਜਾਏ ਫਾਹੇ ਚੜਿਓ।
ਉਹੀ ਗੱਲ ਹੋਈ ਵੀ ਜਦੋਂ ਇਨ੍ਹਾਂ ਨੇ ਫਿਰ ਪਿੱਛੋਂ ਵੇਖਿਆ ਵੀ ਗੁਰੂ ਜੀ ਕਿੱਥੇ ਕਿੱਥੇ ਗਏ ਤੇ ਫਤੂ ਨੂੰ ਵੀ ਫੜ ਲਿਆ ਵੀ ਤੇਰੇ ਕੋਲ ਆਏ ਗੁਰੂ ਜੀ, ਤੂੰ ਦੱਸਿਆ ਕਿਉਂ ਨੀ ਸਰਕਾਰ ਨੂੰ, ਉਹਨੂੰ ਜਾ ਕੇ ਲਾਹੌਰ ਦੇ ਸੂਬੇ ਪੇਸ਼ ਕਰ ਦਿੱਤਾ, ਉਹ ਫਾਹੇ ਚੜ ਗਿਆ ਉੱਥੇ। ਕੁਝ ਕੁ ਸਾਲ ਪਹਿਲਾਂ ਮੈਂ ਗਿਆ ਉੱਥੇ, ਇੱਕ ਗੁਰਮੁਖ ਪਿਆਰੇ ਸਨ, ਉਨ੍ਹਾਂ ਨੇ 2.5 ਲੱਖ ਰੁਪਏ ਦਾ ਘੋੜਾ ਖਰੀਦਿਆ, ਸਾਰੇ ਇਲਾਕੇ ਨੇ ਪੈਸੇ ਇਕੱਠੇ ਕੀਤੇ ਤੇ ਜਾ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਉਹ ਅਰਦਾਸ ਕਰਾ ਕੇ ਆਏ ਨੇ, ਕਹਿੰਦੇ ਪਾਤਸ਼ਾਹ ਸਾਡੇ ਵੱਡਿਆਂ ਨੇ ਗਲਤੀ ਕਰ ਲਈ ਤੇ ਆਪ ਜੀ ਕਿਰਪਾ ਕਰਕੇ ਸਾਨੂੰ ਬਖਸ਼ ਦਿਓ, ਗੱਡ ਕੇ ਆਖੋ ਸਤਨਾਮ ਗੁਰੂ ਬਖਸ਼ਿੰਦਾ, ਜਦੋਂ ਮਰਜ਼ੀ ਬਖਸ਼ਾ ਲਓ ਆਪਣੇ ਨੂੰ, ਸਾਡਿਆਂ ਵੱਡਿਆਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਅਸੀਂ ਗੁਰੂ ਦੇ ਕੋਲੋਂ ਬਖਸ਼ਾ ਸਕਦੇ ਹਾਂ। ਕਿਉਂ 2.5 ਲੱਖ ਰੁਪਏ ਦਾ ਘੋੜਾ ਅਰਪਣ ਕੀਤਾ ਤੇ ਜਾ ਕੇ ਆਪਣੀ ਭੁੱਲ ਬਖਸ਼ਾਈ ਦਸਵੇਂ ਪਾਤਸ਼ਾਹ ਦਰਬਾਰ ਵਿਚ। ਸੋ ਪਰਉਪਕਾਰੀ ਹੋਇਆ ਕਰਦੇ ਹਨ ਜਿਹੜੇ ਕਿਸੇ ਦਾ ਭਲਾ ਚਾਹੁੰਦੇ ਨੇ ਭਾਈ, ਫਤੋ ਦੀ ਕੀਤੀ ਹੋਈ ਗਲਤੀ ਨਗਰ ਨੇ ਹੁਣ ਬਖਸ਼ਾਈ ਜਾ ਕੇ। ਸੋ ਫਤੂ ਚੜਿਆ ਫਿਰ ਫਾਹੇ ਲਾਹੌਰ ਦੇ ਵਿਚ,
ਸਤਿਗੁਰ ਬਚਨ ਨਾ ਉਸ ਤੇ ਟਰਿਓ,
ਭਾਈ ਸਤਿਗੁਰਾਂ ਜੀ ਦੀ ਸੇਵਾ ਤੋਂ ਭੱਜਦਾ ਉਹਦਾ ਭਲਾ ਕਦੇ ਹੋ ਹੀ ਨਹੀਂ ਸਕਦਾ, ਸਾਹਿਬ ਸੰਕਟ ਵੈ ਸੇਵਕ ਭੱਜਾ ਚਿਰੰਕਾਲ ਨਾ ਜੀਵੇ ਦੋ ਕੁੱਲ ਲੱਜੈ, ਇਹ ਤਾਂ ਗੁਰਬਾਣੀ ਦਾ ਫੈਸਲਾ ਹੈ, ਮਾਲਕ ਹੋਵੇ ਦੁੱਖ ਦੇ ਵਿਚ ਤੇ ਸੇਵਕ ਜਾਵੇ ਭੱਜ, ਸਾਹਿਬ ਜੀ ਕਹਿੰਦੇ ਬਹੁਤਾ ਚਿਰ ਨਹੀਂ ਜਿਉਂਦਾ, ਮਰੂਗਾ ਤੇ ਨਾਲੇ ਦੋਵੇਂ ਕੁਲਾਂ ਨੂੰ ਲਾਜ ਵੀ ਲਊਗਾ, ਨਾਨਕਿਆਂ ਦੇ ਵੀ ਦਾਦਕਿਆਂ ਦੇ ਵੀ, ਉਹ ਵੀ ਮਾੜਾ ਕਹਿਣਗੇ ਉਹ ਵੀ ਮਾੜਾ ਕਹਿਣਗੇ। ਸੋ ਭਾਈ ਸਤਿਗੁਰਾਂ ਜੀ ਦਾ ਬਚਨ ਅਟਲ ਹੈ,
ਤੁਰ ਸਤਿਗੁਰ ਜਬ ਆਗੇ ਤਏ,
ਸਤਿਗੁਰੂ ਜੀ ਕੰਦੇਟ ਤੋਂ ਅੱਗੇ ਗਏ ਹਨ,
ਦੁਰਾਏ ਦੁਰਾਏ ਤੁਰ ਕਨ ਕਿਰਵਏ,
ਥਾਂ ਤੇ ਚੈਕਿੰਗ ਕਰਨ ਵਾਸਤੇ ਚੌਂਕੀਆਂ ਲੱਗੀਆਂ ਹੋਈਆਂ ਸਨ, ਘਿਰ ਜਾਂਦੇ ਸਨ, ਪੁੱਛਦੇ ਸਨ ਕੌਣ ਹੈ ਕਿੱਥੋਂ ਆਏ ਹਨ,
ਕਹੇ ਪੀਰ ਹਮ ਜਾਫਤ ਖਾਏ,
ਭਾਈ ਗਨੀ ਖਾਂ ਭਾਈ ਨਵੀ ਖਾਨ ਨੇ ਕਹਿਣਾ ਵੀ ਇਹ ਉੱਚ ਦੇ ਪੀਰ ਨੇ, ਪੀਰ ਸ਼ਬਦ ਨੂੰ ਮੁਸਲਮਾਨ ਲੋਕ ਬਹੁਤ ਛੇਤੀ ਪਛਾਣ ਲੈਂਦੇ ਨੇ, ਪੀਰ ਸ਼ਬਦ ਅਧਿਆਤਮਕ ਤੌਰ ਤੇ ਵੱਡਿਆਂ ਦੇ ਲਈ ਵਰਤਿਆ ਜਾਂਦਾ, ਇਹ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਪੁੱਛੋ ਪੀਰ ਏ, ਕੋਈ 5 ਪੀਰ ਕਹੋ, ਕੋਈ 11 ਕਹੋ, ਕੋਈ ਲਾਲਾ ਵਾਲਿਆਂ ਤਾਂ ਸਾਰੇ ਜਾਣਦੇ ਨੇ ਇਹ, ਪਰ ਕੋਈ ਵੀ ਮੁਸਲਮਾਨ ਇਹ ਨੀ ਕਹੋਗਾ ਵੀ ਲਾਲਾ ਵਾਲਾ ਪੀਰ ਹੈ, 11ਵੀਂ ਵਾਲਾ, 10ਵੀਂ ਵਾਲਾ, ਉਹ ਕਿਸੇ 5 ਪੀਰਾਂ ਦੀ ਗੱਲ ਨਹੀਂ ਕਰਦੇ, ਇਹ ਸਾਡੇ ਹਿੰਦੁਸਤਾਨ ਦੇ ਲੋਕ ਕਰਦੇ ਨੇ। ਪੀਰ ਕਹਿੰਦੇ ਹਨ ਉਹ ਸਤਿਕਾਰਯੋਗ ਨੂੰ ਅਧਿਆਤਮਕ ਦੇ ਵਿਚ, ਜਿਵੇਂ ਸਾਈ ਮੀਆਂ ਮੀਰ ਜੀ ਹੋਏ ਉਹ ਪੀਰਾਂ ਦੇ ਵਿਚ ਗਿਣੇਗੇ ਜਿਹੜੇ ਸਮੇਂ ਦੇ 5 ਸਨ। ਸੋ ਮੁਸਲਮਾਨ ਲੋਕ ਬੜਾ ਸੁਖਾਲਾ ਸਮਝਦੇ ਹਨ ਪੀਰ ਨੇ, ਉਹਨਾਂ ਨੇ ਕਿਹਾ ਵੀ ਜੇ ਪੀਰ ਨੇ ਵਾਕਿਆ ਹੀ ਤਾਂ ਫਿਰ ਇਹਨਾਂ ਦੇ ਲਈ ਅਸੀਂ ਖਾਣਾ ਲੈ ਕੇ ਆਏ ਹਾਂ।
ਅਬ ਇੱਕ ਰਾਤ ਇਹਾਂ ਰਹਿ ਜਾਏ,
ਪੀਰ ਨੇ ਅਸੀਂ ਵੀ ਇਹਨਾਂ ਨੂੰ ਮੰਨਦੇ ਹਾਂ, ਜੇ ਕਿਤੇ ਸਾਡੇ ਕੋਲ ਰਾਤ ਰਹਿ ਜਾਣ ਇੱਕ।
ਤੋ ਸੈਯਦ ਪਠਾਣ ਇਮ ਗੱਲ ਬਾਮ,
ਜਦੋਂ ਇਸ ਤਰ੍ਹਾਂ ਕਹਿੰਦੇ ਸਨ ਵੀ ਜ਼ਿਆਫ਼ਤ ਲੈ ਕੇ ਆਏ ਹਾਂ, ਪੀਰ ਜੀ ਸਾਡਾ ਖਾਣਾ ਖਾਣ, ਇਸ ਗੱਲ ਨੂੰ ਦੋਵੇਂ ਹੀ ਗਨੀ ਖਾਨ ਤੇ ਨਬੀ ਖਾਨ ਟੇਢੇ ਪਾਸੇ ਲਿਜਾਂਦੇ ਸਨ, ਸੱਜੇ ਖੱਬੇ ਟਾਲ ਦਿੰਦੇ ਕਰਕੇ।
ਪੀਰ ਹਮਾਰੇ ਰੋਜੋ ਮੁਦਾਮੰ,
ਕਹਿੰਦੇ ਨਾਮ ਵੀ ਪੀਰ ਜੀ ਦੇ ਰੋਜੇ ਚੱਲ ਰਹੇ ਨੇ, ਅੱਜ ਕੱਲ ਰੋਜਿਆਂ ਦੇ ਵਿਚ ਕੁਝ ਨੀ ਖਾਂਦੇ ਉਹ।
ਇਕ ਜੋ ਸੇਤੀ ਰੋਜੋ ਖੋ ਲੈ,
ਬਸ ਇਕ ਜੋ ਲੈਣਾ ਹੁੰਦਾ ਰੋਜਿਆਂ ਦੇ ਵਿਚ, ਅੰਨ ਦਾ ਤਿਆਗ ਨੀ ਹੈ, ਜਾ ਇੱਕ ਗਲਾਸ ਜਲ ਦਾ ਛਕਣ।
ਫੜ ਤਸਬੀ ਮੁੱਖੋ ਥੋੜੋ ਬੋਲੇ,
ਤੁਸੀਂ ਇਨ੍ਹਾਂ ਦੇ ਨਾਲ ਕੋਈ ਗੱਲ ਨਹੀਂ ਕਰਨੀ, ਗੱਲ ਸਾਡੇ ਨਾਲ ਕਰਨੀ ਹੈ, ਜਿਹੜੀ ਵੀ ਕਰਨੀ ਹੈ, ਜਿਹੜੀ ਨਾ ਸਾਥੋਂ ਵਸ ਆਵੇ ਉਹ ਇਹਨਾਂ ਤੋਂ ਪੁੱਛਿਓ, ਸਾਡੇ ਨਾਲ ਗੱਲ ਕਰੋ, ਕੀ ਪੁੱਛਣਾ ਚਾਹੁੰਦੇ ਹੋ ਇਹਨਾਂ ਬਾਰੇ ਤੁਸੀਂ।
ਔਰ ਮੁਰੀਦ ਖਾਏ ਜਾਏ ਜ਼ਰੂਰ,
ਉਹਨਾਂ ਨੇ ਕਿਹਾ ਵੀ ਠੀਕ ਹੈ, ਪੀਰ ਜੀ ਦੇ ਰੋਜੇ ਰੱਖੇ ਨੇ, ਬਾਕੀ ਜਿਹੜੇ ਮਰੀਦ ਨੇ ਤੁਸੀਂ ਹੋ, ਇਹਨਾਂ ਦੇ ਤਾਂ ਨੀ ਰੋਜੇ ਰੱਖੇ ਹੋਏ, ਫਿਰ ਤੁਸੀਂ ਖਾ ਕੇ ਜਾਇਓ ਜ਼ਰੂਰ।
ਵਿਧੀ ਬਣਾਈ ਐਸ ਸ਼ਹੂਰ,
ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਖਾਣਾ ਖਾਣ ਦੀ ਵਿਉਂਤ ਬਣਾਈ।
ਦੋਹਰਾ ਤੋ ਸਿੱਖਣ ਪੋ ਖਾਏ, ਅਬ ਹਮ ਕੀ ਪਵਗ ਹਵਾਲੇ।
ਹੁਣ ਸਿੱਖਾਂ ਨੇ ਵਿਚਾਰਿਆ ਵੀ ਜੇ ਸਾਨੂੰ ਇੱਥੇ ਇਨ੍ਹਾਂ ਦਾ ਖਾਣਾ ਪਖਾਣਾ ਪੈ ਗਿਆ ਤੁਰਕਾਂ ਦਾ, ਸਾਡਿਆਂ ਕੀ ਵੇਤ ਹੋਈ, ਸਾਡਾ ਕੀ ਹਾਲ ਹੋਵੇਗਾ।
ਅਬ ਧਰਮ ਹਮਾਰੋ ਕਿਮਰੈ, ਗੁਰ ਸੋ ਓ ਜਗ ਨਾਲ,
ਵੀ ਸਤਿਗੁਰੂ ਜੀ ਸਾਡੇ ਨਾਲ ਨੇ ਤੇ ਸਾਡਾ ਧਰਮ ਰਹਿਣਾ ਨੀ, ਜੀ ਅਸੀਂ ਤੁਰਕਾਂ ਦਾ ਖਾਣਾ ਖਾ ਲੈਂਦੇ ਕੀ ਬਣੇਗਾ ਸਾਡਾ।
ਜੋ ਪਈ ਤੋ ਸਤਿਗੁਰ ਉਨ ਦੇਉ ਫੁਰਮਾਏ,
ਸਤਿਗੁਰਾਂ ਜੀ ਨੇ ਫਿਰ ਸਿੱਖਾਂ ਨੂੰ ਕਹਿਣਾ ਕੀਤਾ,
ਲਿਓ ਸਰਬ ਲੋ ਕਰਦ ਫਿਰਾਏ,
ਕਹਿੰਦੇ ਵੀ ਐਸਾ ਕਿਤੇ ਸਬੱਬ ਬਣ ਜਾਵੇ ਨਾ, ਉਹਦਾ ਵੀ ਤਰੀਕਾ ਹੈ ਤੁਹਾਡੇ ਕੋਲ, ਸਰਬ ਲੋ ਦੀ ਕਿਰਪਾਨ ਤੇ ਤੁਹਾਡੇ ਕੋਲ ਹੈ ਨਾ, ਐਸਾ ਕਿਤੇ ਸਬੱਬ ਬਣ ਜਾਵੇ, ਸਾਰੇ ਰਸਤੇ ਬੰਦ ਹੋ ਜਾਣ ਵੀ ਕਿਵੇਂ ਬਚੀਏ, ਤਾਂ ਆਪਣੀ ਕਰਦ ਜਿਹੜੀ ਆ ਉਹ ਭੇਟਾ ਕਰਨੀ ਹੈ।
ਇੱਕ ਔਰ ਗੱਲ ਕਰਤ ਪਤੀ ਆਇਓ,
ਇਸ ਤਰੀਕੇ ਦੇ ਨਾਲ ਉਹ ਪ੍ਰਤਿਆਵਾ ਲੈਂਦੇ ਹਨ,
ਪੱਲੇ ਬਾਂਧ ਕੁਛ ਖਾਣਾ ਲਿਆਇਓ,
ਗੁਰੂ ਜੀ ਨੇ ਇੱਥੇ ਦੱਸਿਆ ਵੀ ਇਸ ਤਰ੍ਹਾਂ ਖਾਣਾ ਖਾਣ ਦੇ ਨਾਲ ਕੋਈ ਤੁਰਕ ਨਹੀਂ ਹੋ ਜਾਂਦਾ, ਇਤਿਹਾਸਕ ਗਵਾਹੀਆਂ ਮਿਲਦੀਆਂ, ਇੱਕ ਸਿੱਖ ਬੇਹੋਸ਼ੀ ਦੇ ਵਿਚ ਹੈ ਤੇ ਉਹਨੂੰ ਤੁਰਕ ਚੁੱਕ ਕੇ ਲੈ ਗਏ, ਬੇਹੋਸ਼ੀ ਦੇ ਵਿਚ ਉਹਨੂੰ ਚੁੱਕ ਕੇ ਲੈ ਗਏ ਤੇ ਜਦੋਂ ਉਹਨੂੰ ਹੋਸ਼ ਆਈ ਉਹਦੇ ਰੋਮਾਂ ਦੀ ਬੇਅਦਬੀ ਕਰਤੀ, ਸੁੰਨਤ ਕਰ ਦਿੱਤੀ, ਖਾਣਾ ਵੀ ਉਹਨਾਂ ਨੇ ਖਵਾਤਾ, ਆਪਣਾ ਮੂੰਹ ਨੂੰ ਲਾਤਾ। ਜੋ ਹੋਸ਼ ਦੇ ਵਿਚ ਆਇਆ ਤੇ ਉਹ ਸਤਿਗੁਰਾਂ ਜੀ ਦੇ ਕੋਲ ਆ ਕੇ ਕਹਿਣ ਲੱਗਿਆ ਵੀ ਪਾਤਸ਼ਾਹ ਵੀ ਮੈਂ ਤੇ ਹੁਣ ਆਤਮ ਹੱਤਿਆ ਕਰ ਲੈਣੀ। ਸਾਹਿਬ ਜੀ ਕਹਿੰਦੇ ਬੁਝ ਦਿਲਾਂ ਦਾ ਕੰਮ ਹੈ, ਜੇ ਮਰਨਾ ਤੇ ਕੁਝ ਕਰਕੇ ਮਰੋ, ਗੱਡ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਐਵੇਂ ਨਹਿਰਾਂ ਛਾਲਾਂ ਮਾਰਨੀਆਂ ਬੁਝ ਦਿਲ ਹੀ ਕੰਮ ਹੈ। ਮਰਨਾ ਤੇ ਕਿਸੇ ਨੂੰ ਮਾਰ ਕੇ ਮਰੋ, ਕਿੰਨੇ ਦੁਸ਼ਟ ਤੁਰੇ ਫਿਰਦੇ ਨੇ, ਇੱਕ ਅੱਧੇ ਤਾਂ ਸੋਧਾ ਲਾਓ ਜੇ ਮਰਨਾ ਹੀ ਹੈ, ਐਵੇਂ ਕਾਹਦੇ ਲਈ ਮਰਨਾ। ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਨੀ ਕਰੀਦਾ ਹੁੰਦਾ, ਮਰਨਾ ਤੇ ਕਿਸੇ ਨੂੰ ਮਾਰ ਕੇ ਮਰੀਦਾ, ਐਵੇਂ ਨੀ ਮਰੀਦਾ ਹੁੰਦਾ, ਕੀ ਹੋ ਗਿਆ ਬਈ? ਕਹਿਣਾ ਮਹਾਰਾਜ ਮੈਂ ਤੁਰਕ ਬਣ ਗਿਆ। ਸਾਹਿਬ ਜੀ ਕਹਿੰਦੇ ਉਵੇਂ ਕਿਵੇਂ ਬਣ ਗਿਆ? ਕਹਿੰਦਾ ਜੀ ਉਹ ਬੇਹੋਸ਼ੀ ਦੀ ਹਾਲਤ ਵਿਚ ਮੈਨੂੰ ਚੁੱਕੇ ਲੈ ਗਏ ਤੇ ਜਦੋਂ ਹੋਸ਼ ਆਈ ਤੇ ਮੈਂ ਆਪਣੇ ਆਪ ਨੂੰ ਵੇਖਿਆ, ਮੈਂ ਤੇ ਤੁਰਕ ਬਣ ਗਿਆ, ਮੇਰੇ ਕੇਸਾਂ ਦੀ ਬੇਅਦ ਵੀ ਹੋ ਗਈ, ਖਾਣਾ ਵੀ ਮੂੰਹ ਨੂੰ ਲੱਗਿਆ ਹੋਇਆ, ਸੁੰਨਤ ਹੋਈ। ਸਤਿਗੁਰੂ ਜੀ ਮੁਸ਼ਕਰਾਏ, ਕਹਿੰਦੇ ਇਸ ਤਰ੍ਹਾਂ ਕੋਈ ਤੁਰਕ ਨੀ ਬਣਦਾ ਹੁੰਦਾ। ਤੁਰਕ ਕਦੋਂ ਬਣਦਾ? ਸਾਹਿਬ ਜੀ ਕਹਿੰਦੇ ਜਦੋਂ ਕਿਤੇ ਤੁਰਕਣੀ ਦਾ ਸੰਗ ਤੂੰ ਕਰੇਗਾ ਫਿਰ ਤੁਰਕ ਬਣ ਗਿਆ, ਕਿਉਂਕਿ ਸੰਗ ਜਿਹੜਾ ਹੈ ਉਹ ਤਨ ਤੇ ਮਨ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੁੰਦਾ। ਜਦੋਂ ਮਨੁੱਖ ਤਨ ਤੇ ਮਨ ਕਰਕੇ ਪਾਪ ਕਰੇ ਤੇ ਪਾਪੀ ਹੋ ਗਿਆ, ਸਾਹਿਬ ਜੀ ਕਹਿੰਦੇ ਪੰਜਾਂ ਸਿੰਘਾਂ ਤੋਂ ਅਰਦਾਸ ਕਰਾ ਲੈ, ਤੇਰਾ ਕੱਖ ਨੀ ਵਿਗੜਿਆ, ਗੱਜ ਕੇ ਆਖੋ ਸਤਨਾਮ ਹੈ ਸ੍ਰੀ ਵਾਹਿਗੁਰੂ। ਅਸੀਂ ਧਰਮ ਨੂੰ ਬਹੁਤ ਜ਼ਿਆਦਾ ਕਮਜ਼ੋਰ ਬਣਾ ਦਿੱਤਾ, ਬਹੁਤ ਹੀ ਜ਼ਿਆਦਾ। ਧਰਮ ਦੇ ਵਿੱਚ ਤਾਂ ਸਾਡੇ ਚ ਜਾਨ ਹੀ ਨਹੀਂ ਹੈ, ਐਸੀਆਂ ਐਸੀਆਂ ਗੱਲਾਂ ਸਾਡੇ ਧਰਮ ਦੇ ਵਿੱਚ ਆ ਗਈਆਂ। ਗੁਰਮੁਖੋ, ਧਰਮ ਇੰਨਾ ਕਮਜ਼ੋਰ ਨਹੀਂ ਹੈ ਇਹ ਕਿ ਆਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਧਰਮ ਟੁੱਟ ਜਾਂਦਾ। ਸਾਹਿਬ ਜੀ ਕਹਿੰਦੇ ਕਿਰਪਾਨ ਭੇਟ ਕਰੋ, ਦਰਸ਼ਨ ਕਰੋ ਗੁਰਦੁਆਰਾ ਕਟਾਣਾ ਸਾਹਿਬ, ਇਸ ਗੱਲ ਦੀ ਗਵਾਹੀ ਹੈ ਇਹ ਜਿੱਥੇ ਸਤਿਗੁਰਾਂ ਜੀ ਨੇ ਭੇਟਾ ਕੀਤਾ। ਸੋ ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੋਈ ਤੁਰਕ ਨਹੀਂ ਬਣਦਾ, ਖਾਣਾ ਖਾਣ ਦੇ ਨਾਲ ਤੁਰਕ ਨਹੀਂ ਬਣਦਾ, ਖਾਣਾ ਖਾਣਾ ਨਹੀਂ ਪਰ ਖਾਣ ਨਾਲ ਕੋਈ ਤੁਰਕ ਵੀ ਨਹੀਂ ਬਣਦਾ। ਐਸਾ ਸਬੱਬ ਬਣੇ ਤਾਂ ਉਹਨਾਂ ਨੇ ਕੁਝ ਖਾਣਾ ਨਾਲ ਲਿਆਂਦਾ।
ਜੇ ਤੁਮਰੋ ਕੁਛ ਮਨ ਸ਼ੰਕਾਏ,
ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ,
ਪੰਜ ਚੁਬੇ ਲਿਓ ਅੰਮ੍ਰਿਤ ਸਰ ਲਾਏ।
ਕਹਿੰਦੇ ਵੀ ਜੇ ਤੁਹਾਨੂੰ ਵਹਿਮ ਹੋ ਗਿਆ ਨਾ ਤਾਂ ਫਿਰ ਤੁਸੀਂ ਜਾ ਕੇ ਨਾ ਸ਼੍ਰੀ ਅੰਮ੍ਰਿਤਸਰ ਪੰਜ ਚੁਬੇ ਲਾ ਲਿਓ ਅੰਮ੍ਰਿਤ ਸਰੋਵਰ ਦੇ ਵਿੱਚ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹਦਾ ਭਾਵ ਇਹ ਨਹੀਂ ਲੈਣਾ ਵੀ ਪਾਪ ਕਰੋ ਤੇ ਉੱਥੇ ਇਸ਼ਨਾਨ ਕਰ ਲੋ, ਇਹ ਮਜਬੂਰੀ ਦੀ ਗੱਲ ਸਤਿਗੁਰਾਂ ਜੀ ਨੇ ਦੱਸੀ ਹੈ ਵੀ ਕਿਤੇ ਐਸਾ ਸਬੱਬ ਬਣ ਜਾਵੇ ਜੇ ਮਨ ਚ ਸ਼ੰਕਾ ਹੈ ਤਾਂ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰ ਲਿਓ।
ਸੋ ਡੋਰ ਸਿੱਖਣ ਕਰ ਲਈ,
ਸਤਿਗੁਰਾਂ ਜੀ ਦਾ ਬਚਨ ਸਿੱਖਾਂ ਨੇ ਮੰਨ ਲਿਆ।
ਤੁਰ ਕਨ ਕਾਈ ਕਿਮ ਕਰਦ ਛੂਹੀ,
ਹੁਣ ਤੁਰਕ ਵੇਖਦੇ ਹਨ ਇਨ੍ਹਾਂ ਨੇ ਕਰਦ ਕਿਉਂ ਛੁਹਾਈ ਹੈ, ਕਿਰਪਾਨ ਕਿਉਂ ਭੇਟਾ ਕੀਤੀ ਹੈ।
ਕਈ ਪਠਾਨ ਸ਼ਰਾ ਆਈ ਨਹੀਂ,
ਇਹ ਨਵੀਓ ਪਠਾਣਾ ਨੇ ਮਰਿਆਦਾ ਬਣਾ ਲਈ ਹੁਣ ਸਾਡੇ ਤੋਂ ਉਲਟਾ।
ਕਰਮ ਕੀਓ ਅਬ ਹਾਜੀਅਨ ਮਈ,
ਹਾਜੀਆਂ ਨੇ ਹੁਣ ਨਵਾਂ ਧਰਮ ਬਣਾਇਆ। ਭਾਈ ਗਨੀ ਖਾਂ ਨਵੀ ਖਾਂ ਕਹਿੰਦੇ ਤੁਸੀਂ ਗਏ ਨੀ ਮੱਕੇ, ਹੁਣ ਕਹਿੰਦੇ ਆ ਹੁਣ ਨਵੀਂ ਮਰਿਆਦਾ ਬਣੀ ਹੈ, ਗੱਜ ਕੇ ਆਖੋ ਸਤਨਾਮ ਹੈ ਸ੍ਰੀ ਵਾਹਿਗੁਰੂ। ਇਹ ਨਵੀਂ ਮਰਿਆਦਾ ਬਣੀ, ਹੁਣ ਇਹਨਾਂ ਨੇ ਨਵੀਂ ਮਰਿਆਦਾ ਬਣਾਈ ਏ ਕਿਰਪਾਨ ਭੇਟਾ ਕਰਨ ਦੀ। ਭਾਈ ਨਵੀ ਖਾਂ ਗਨੀ ਖਾਨ ਨਿਕਲ ਸਿਰ ਦੀ ਬਾਜੀ ਲਈ ਗੁਰੂ ਕੋ ਹੈ, ਉਹ ਵੀ ਮੁਸਲਮਾਨ ਨੇ, ਸਾਰੇ ਮਾੜੇ ਨੀ ਹਨ, ਪਰ ਇਕ ਮਾੜੇ ਕਰਕੇ ਸਾਰੀ ਕੌਮ ਬਦਨਾਮ ਹੋਇਆ ਜਾ ਕਰਦੀ ਹੈ, ਚੰਗੇ ਬੜੇ ਨੇ। ਗੁਰੂ ਜੀ ਦੇ ਅੱਗੇ ਅੱਗੇ ਆਪ ਹੀ ਸਾਰੀ ਗੱਲਾਂ ਦਾ ਜਵਾਬ ਦਿੰਦੇ ਨੇ, ਬੇਸ਼ੱਕ ਉਨ੍ਹਾਂ ਨੂੰ ਝੂਠ ਬੋਲਣਾ ਪੈ ਰਿਹਾ। ਉਹ ਆਪਣੇ ਸੱਚ ਨੂੰ ਕਿਸ ਤਰੀਕੇ ਨਾਲ ਕਹਿੰਦੇ ਨੇ, ਇਹ ਕਹਿੰਦੇ ਇਨ੍ਹਾਂ ਦੀ ਮਰਿਆਦਾ ਹੈ, ਨਵੀਂ ਮਰਿਆਦਾ ਸ਼ੁਰੂ ਕੀਤੀ ਹੈ ਇਨ੍ਹਾਂ ਨੇ।
ਰਾਤ ਖੋਲ ਕਰ ਦੇਖੇ ਉਹ ਖਾਣਾ,
ਜਦੋਂ ਉਨ੍ਹਾਂ ਨੇ ਸਵੇਰੇ ਖਾਣਾ ਵੇਖਿਆ ਖੋਲ ਕੇ,
ਬੜਾ ਚਾਵਲ ਦਿਖ ਮਨ ਪਤੀਆਣਾ,
ਉਨ੍ਹਾਂ ਦੇ ਮਨ ਵਿਚ ਜਿਹੜਾ ਭਰਮ ਪਿਆ ਹੋਇਆ ਸੀ ਵੀ ਤੁਰਕਾਂ ਨੇ ਕੀ ਬਣਾਇਆ ਉਹ ਨਿਕਲਿਆ ਹੀ ਨਹੀਂ, ਮਨ ਚ ਵੀ ਪਤਾ ਨੀ ਕੀ ਬਣਾਇਆ ਹੋ ਇਨ੍ਹਾਂ ਨੇ, ਵੀ ਮਾਸ ਬਣਾਇਆ ਹੋਣਾ ਕਿਹਦਾ ਬਣਾਇਆ ਹੋਇਆ ਇਹ ਸੀ, ਪਰ ਜਦੋਂ ਲਿਆ ਕੇ ਵੇਖਿਆ ਖਾਧਾ ਤੇ ਹੈ ਨੀ, ਉਹ ਤੇ ਹੈ ਹੀ ਨੀ ਸੀ ਉਹ ਜਿਹੜਾ ਮਨ ਦਾ ਭਰਮ ਸੀ। ਕੋਈ ਕਹਿੰਦਾ ਵੀ ਇਹ ਪ੍ਰਸ਼ਾਦ ਹੈ, ਕੋਈ ਕਹਿੰਦਾ ਇਹ ਤਾਂ ਚਾਵਲ ਹਨ,
ਉਹਾਂ ਤੇ ਤੁਰ ਮੋਹੀ ਗਏ,
ਚੱਲ ਕੇ ਸਤਿਗੁਰੂ ਜੀ ਮੋਹੀ ਪਿੰਡ ਗਏ ਹਨ।
ਜੱਟਪੁਰ ਲੰਮੀ ਲੰਘ ਭਗਤੈ ਠਏ,
ਜੱਟਪੁਰਾ ਇੱਥੇ ਸਤਿਗੁਰੂ ਜੀ ਗਏ ਨੇ, ਭਗਤ ਪਿੰਡ ਗਏ ਹਨ।
ਦੋਹਰਾ ਤੋ ਸ੍ਰੀ ਸਤਿਗੁਰ ਤੁਰ ਪੁਜੇ, ਕਾਂਗੜ ਤੱਪੈ ਜਾਏ,
ਰਾਜ ਦੀਨੇ ਕਾਂਗੜ ਸਤਿਗੁਰੂ ਜੀ ਪਹੁੰਚੇ ਹਨ।
ਦੀਨੇ ਕੀ ਟਿਗ ਪਿੰਡ ਮਦੇ, ਹੁਤ ਲਖ ਮੀਰ ਤੈਰਾਏ,
ਦੀਨਾ ਤੇ ਕਾਂਗੜ ਹੈ ਇੱਥੇ ਭਾਈ ਲਖਮੀਰ ਭਾਈ ਸ਼ਮੀਰ ਰਹਿੰਦੇ ਹਨ।
ਜੋ ਪਈ ਕਿਸੇ ਚੁਬਾਰੇ ਜਾ ਸਤਿਗੁਰ ਬਹੇ,
ਚੁਬਾਰਾ ਸੀ ਕਿਸੇ ਤਰਖਾਣ ਦਾ ਜਿਹਦੇ ਘਰੇ ਸਤਿਗੁਰੂ ਜੀ ਚੁਬਾਰੇ ਚ ਰਹੇ ਨੇ,
ਆ ਲਖਮੀਰ ਚਰਨ ਤੈ ਗਹੇ,
ਆ ਕੇ ਭਾਈ ਲਖਮੀਰ ਨੇ ਸਤਿਗੁਰਾਂ ਜੀ ਦੇ ਚਰਨ ਪਕੜੇ,
ਸਤਿਗੁਰ ਖੁਸ਼ੀ ਅਗਿਓਸ ਦਈ,
ਬੜੀਆਂ ਖੁਸ਼ੀਆਂ ਸਤਿਗੁਰਾਂ ਜੀ ਨੇ ਬਖਸ਼ੀਆਂ,
ਔਰ ਹਕੀਕਤ ਉਸ ਯੋ ਕਈ,
ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਸੇਵਾ ਬਖਸ਼ੋ। ਸਤਿਗੁਰੂ ਜੀ ਕਹਿੰਦੇ ਭਾਈ ਆ ਗੱਲ ਹੈ ਸੁਣ ਸੱਚਾਈ ਧਿਆਨ ਦੇ ਨਾਲ
ਜੋ ਤੂੰ ਟਿਕਾਏ ਸਕੇ ਹਮ ਪਾਏ।
ਸਤਿਗੁਰੂ ਜੀ ਕਹਿੰਦੇ ਭਾਈ ਕੁਝ ਦਿਨ ਅਸੀਂ ਰਹਿਣਾ ਹੈ, ਅਗਰ ਤੂੰ ਸਾਨੂੰ ਰੱਖ ਸਕਦਾ
ਤੋ ਹਮ ਕਿਛ ਘੱਟ ਹੈ ਦਿਨ ਆਏ,
ਕੁਝ ਦਿਨ ਤੇਰੇ ਕੋਲ ਰਹਿ ਲਾਂਗੇ।
ਕਈ ਲਖ ਮੀਰ ਤੂੰ ਹਮ ਸਿਰ ਕੈ ਸਾਥ।
ਲਖਮੀਰ ਕਹਿਣ ਲੱਗਿਆ ਮਹਾਰਾਜ ਇੰਨੀਆਂ ਬਖਸ਼ਾਂ ਤੁਸੀਂ ਸਾਡੇ ਤੇ ਕੀਤੀਆਂ ਹੋਈਆਂ, ਤੁਸੀਂ ਤਾਂ ਸਾਡੇ ਸਿਰ ਦੇ ਸਾਈ ਹੋ।
ਹੱਥ ਜੋੜ ਉਨਯੋ ਕਈ ਬਾਤ,
ਜੋੜ ਕੇ ਇਸ ਤਰ੍ਹਾਂ ਕਿਹਾ ਭਾਈ ਲਖਮੀਰ ਨੇ,
ਉਹਾਂ ਸਤਿਗੁਰ ਪ੍ਰਗਟ ਹੋਏ ਬਏ।
ਇਸ ਤਰ੍ਹਾਂ ਇੱਥੇ ਸਤਿਗੁਰੂ ਜੀ ਬੈਠੇ ਹਨ,
ਸੁਣ ਸੁਣ ਸਿੰਘ ਤੈ ਥਾਂ ਬਹੁ ਆਏ।
ਇਸ ਤਰ੍ਹਾਂ ਇੱਥੇ ਫਿਰ ਜਿੰਨੇ ਕਾਂਗੜ ਜਦੋਂ ਸਤਿਗੁਰੂ ਜੀ ਦੇ ਇਲਾਕੇ ਦੇ ਵਿਚ ਜਿਉਂ ਜਿਉਂ ਪਤਾ ਚੱਲਦਾ ਸਿੱਖਾਂ ਨੂੰ ਆਉਣੇ ਸ਼ੁਰੂ ਹੋ ਗਏ ਕਿ ਸਤਿਗੁਰੂ ਜੀ ਕੁਝ ਦਿਨ ਇੱਥੇ ਰਹਿਣਗੇ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ।
ਔਰ ਸੁਣੋ ਜੋ ਪਿਛਲਨ ਪਈ,
ਉਹ ਸੁਣਨਾ ਕਰੋ ਜੇ ਪਿੱਛੇ ਹੋਈ ਹੈ।
ਯੋ ਸਾਹਿਬ ਜਾਦਨ ਛੋਟਨ ਸਿਰ ਵਈ,
ਜਿਵੇਂ ਸਤਿਗੁਰਾਂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਿਰ ਗੁਜਰੀ।
ਸਰਸਿਉ ਪਾਇਓ ਬੋਤੋ ਵਿਚਲੋ,
ਸਰਸਾਂ ਦੇ ਕਿਨਾਰੇ ਤੇ ਪਰਿਵਾਰ ਵਿਛੋੜਾ ਪੈ ਗਿਆ ਸੀ।
ਤੁਰੇ ਉਹਾਂ ਤੇ ਲੋਕ ਨਿਜ ਨਿਜ ਦੋ,
ਉੱਥੇ ਸਾਰਿਆਂ ਨੇ ਵੇਖਿਆ ਦਾ ਵੀ ਆਪਾਂ ਕਿੱਧਰ ਨੂੰ ਜਾ ਕੇ ਬਚ ਸਕਦੇ ਹਾਂ। ਗੱਲ ਬਚਾ ਕਰਨ ਦੀ ਸੀ ਦੁਸ਼ਮਣ ਤੋਂ, ਅੱਗੇ ਸਰਸਾ ਚੜਿਆ ਪਿੱਛੇ ਸੈਨਾ, ਇਸ ਕਰਕੇ ਜਿਵੇਂ ਕਿਸੇ ਦਾ ਦਾ ਲੱਗਿਆ ਉਧਰ ਨੂੰ ਹੋ ਤੁਰਿਆ।
ਰੋਪੜ ਤਾਤ ਗੁਰ ਰੱਖੀ ਸੰਭਾਰਾ,
ਰੋਪੜ ਤੱਕ ਸਤਿਗੁਰਾਂ ਜੀ ਨੇ ਸੰਭਾਲ ਕਰੀ ਰੱਖੀ।
ਲਿਆਏ ਸਤਿਗੁਰ ਵਾਰਨ ਨਾਰਾ,
ਇਸੇ ਨਾਲੇ ਤੱਕ ਸਰਸੇ ਤੱਕ ਸਤਿਗੁਰੂ ਜੀ ਲਿਆਏ।
ਦੋਹਰਾ ਉਹਾਂ ਫੌਜੈ ਬਹੁ ਮਿਲੀ, ਚਾਰ ਤਰਫ ਤੇ ਆਏ।
ਫਿਰ ਜਦੋਂ ਫੌਜਾਂ ਚਾਰੇ ਪਾਸੇ ਤੋਂ ਇਕੱਠੀਆਂ ਹੋ ਗਈਆਂ,
ਵੱਡ ਮਾਤਾ ਲੈ ਪੋਤਰਨ ਗਈ, ਵਿਛੜ ਕਿਤ ਦਾਏ।
ਮਾਤਾ ਮਾਤਾ ਗੁਜਰ ਕੌਰ ਜੀ ਇਥੋਂ ਦੋਵੇਂ ਸਾਹਿਬਜ਼ਾਦਿਆਂ ਨੂੰ ਲੈ ਕੇ ਪਰਿਵਾਰ ਦੇ ਨਾਲੋਂ ਵਿਛੜ ਗਏ।
ਜੋ ਪਈ ਅਬ ਔਰ ਸਿੰਘਨ ਸੁਣਾਓ ਗਾਥ,
ਔਰ ਸਿੰਘਾਂ ਦੀ ਵੀ ਕਥਾ ਸੁਣਾਉਂਦੇ ਆ।
ਆਏ ਰੋਪੜ ਲੋ ਸਤਿਗੁਰ ਸਾਥ,
ਜਿਹੜੇ ਸਤਿਗੁਰਾਂ ਜੀ ਦੇ ਨਾਲ ਰੋਪੜ ਤੱਕ ਆਏ।
ਖੜ ਖੜ ਲੜ ਲੜ ਪਏ ਸ਼ਹੀਦ,
ਉਹ ਖੜ ਕੇ ਲੜਦੇ ਸਨ ਤੇ ਸ਼ਹੀਦ ਹੋ ਜਾਂਦੇ।
ਕਹੇ ਗੁਰ ਕਿਮ ਜਾਏ ਵਗੀਦ,
ਉਹਨਾਂ ਸਿੱਖਾਂ ਦਾ ਇੱਕੋ ਹੀ ਮਤਾ ਸੀ ਵੀ ਸਤਿਗੁਰੂ ਜੀ ਜਿਵੇਂ ਕਿਵੇਂ ਸੈਨਾ ਦੇ ਘੇਰੇ ਵਿਚੋਂ ਨਿਕਲ ਕੇ ਅੱਗੇ ਲੰਘ ਜਾਣ, ਗੁਰੂ ਕੇ ਪਰਿਵਾਰ ਨੂੰ ਤੱਤੀ ਵਾਹ ਨਾ ਆਵੇ, ਇਸ ਕਰਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ।
ਸਰਸ ਪਰਬ ਪਰਬਤੀ ਅਕਾਏ,
ਸਰਸੇ ਦੇ ਕਿਨਾਰੇ ਆ ਕੇ ਸਿੱਖਾਂ ਨੇ ਪਹਾੜੀਆਂ ਨੂੰ ਬੜਾ ਅਕਾਇਆ ਦੁਖੀ ਕੀਤਾ।
ਕਿਮ ਕਰ ਪਹੁੰਚੇ ਰੋਪੜ ਆਏ,
ਸਿੰਘ ਸ਼ਹੀਦ ਹੋ ਜਾਂਦੇ ਫਿਰ ਸੈਨਾ ਅੱਗੇ ਵੱਧ ਆ ਜਾਂਦੀ।
ਰੋਪੜੀਆਂ ਦੇ ਬੂਹੇ ਖੋਲ,
ਰੋਪੜ ਦੇ ਪਠਾਣਾ ਨੇ ਦਰਵਾਜੇ ਖੋਲ ਦਿੱਤੇ।
ਕਹੇ ਗੁਰ ਰਹਿ ਹਮਰੇ ਕੋਲ,
ਕਹਿੰਦੇ ਵੀ ਸਾਡੇ ਕੋਲ ਗੁਰੂ ਵੀ ਹੈ ਤੇ ਤੁਸੀਂ ਵੀ ਇੱਥੇ ਹੀ ਰਹੋ।
ਦੋਏ ਦੋਏ ਚਾਰ ਚਾਰ ਲਏ ਵਾਰ,
ਕੋਈ ਦੋ ਸਿੰਘਾਂ ਨੂੰ ਕੋਈ ਚਾਰ ਸਿੰਘਾਂ ਨੂੰ ਘਰੇ ਵਾੜ ਲੈਂਦਾ।
ਲੂਟ ਕੂਟ ਦੇ ਤਿਤਈ ਮਾਰ,
ਹਥਿਆਰ ਖੋਹ ਲੈਂਦੇ, ਲੁੱਟ ਲੈਂਦੇ, ਕੁੱਟ ਕੇ ਮਾਰ ਦਿੰਦੇ।
ਕਿਛਕ ਸਿੰਘ ਜੋ ਕੋਟ ਲੜੈ ਵੜ ਰਹੇ,
ਸਿੰਘ ਸਨ ਜਿਹੜੇ ਕੋਟਲਾ ਨਿਹੰਗ ਸਿੰਘ ਇੱਥੇ ਬੜੇ ਰਹੇ।
ਨੈ ਉਨ ਖੋਏ ਉਹ ਮਾਰੇ ਨਹੀਂ,
ਜਿਹੜਾ ਨਿਹੰਗ ਖਾਂ ਸੀ ਉਹ ਗੁਰੂ ਘਰ ਦਾ ਸ਼ਰਧਾਲੂ ਸੀ, ਉਹਨੇ ਸਿੱਖਾਂ ਦੀ ਸੇਵਾ ਕਰਨਾ ਕੀਤੀ। ਭਾਈ ਬਚਿੱਤਰ ਸਿੰਘ ਜੀ ਜ਼ਖਮੀ ਸਨ, ਉਹਨਾਂ ਨੇ ਉੱਥੇ ਸੰਭਾਲਿਆ, ਉਹਨੇ ਕੋਈ ਨੁਕਸਾਨ ਨਹੀਂ ਕੀਤਾ।
ਜ਼ਖਮੀ ਹੋਏ ਤੈ ਬਚਿੱਤਰ ਸਿੰਘ ਵਰਿਓ,
ਬਚਿੱਤਰ ਸਿੰਘ ਜੀ ਇੱਥੇ ਹੀ ਗਏ ਸਨ ਜ਼ਖਮੀ ਹੋ ਕੇ।
ਪਠਾਨ ਖਾਨ ਉਸ ਚੰਗੋ ਕਰਿਓ,
ਸੇਵਾ ਕਰਨਾ ਕੀਤੀ ਨਿਹੰਗ ਕਾ ਪਠਾਨ ਨੇ।
ਔਰ ਸਿੰਘ ਜੋ ਜ਼ਖਮੀ ਗਏ,
ਹੋਰ ਸਿੰਘ ਜ਼ਖਮੀ ਗਏ ਸਨ,
ਵੈ ਪੀ ਉਸ ਤੇ ਚੰਗੇ ਕਰੇ,
ਮੱਲਮ ਪੱਟੀ ਕਰਕੇ ਉਨ੍ਹਾਂ ਨੂੰ ਖੁਰਾਕ ਦੇ ਕੇ ਤਕੜੇ ਕੀਤਾ।
ਦੋਹਰਾ ਕਈ ਵਾਰ ਉਹ ਪਠਾਨ ਥੋ ਜਾਇ ਰਹਿ ਤੋ ਗੁਰੂ ਹਜੂਰ।
ਨਿਹੰਗ ਖਾਂ ਸਤਿਗੁਰਾਂ ਜੀ ਦਾ ਸ਼ਰਧਾਲੂ ਸੀ, ਸਤਿਗੁਰਾਂ ਜੀ ਦੇ ਨਾਲ ਇਨ੍ਹਾਂ ਦੇ ਪਰਿਵਾਰਕ ਸੰਬੰਧ ਸਨ। ਇਨ੍ਹਾਂ ਦੇ ਦੁੱਖ ਸੁੱਖ ਦੇ ਵਿਚ, ਵਿਆਹ ਸ਼ਾਦੀਆਂ ਦੇ ਵਿਚ ਸਤਿਗੁਰੂ ਜੀ ਆਉਂਦੇ ਸਨ। ਇਸ ਕਰਕੇ ਬੜੀ ਭਾਵਨਾ ਸੀ ਸਤਿਗੁਰਾਂ ਜੀ ਦੇ ਹਜੂਰ ਸੇਵਾ ਚ ਰਹਿੰਦਾ ਰਿਹਾ।
ਘੋੜੇ ਜੋੜੇ ਉਸ ਚੰਗੇ ਕਰ ਖੁਸ਼ੀਆਂ ਦੇਤੇ ਹਜੂਰ।
ਘੋੜੇ ਇਸਨੇ ਇਕੱਠੇ ਕਰਨੇ ਤੇ ਸਤਿਗੁਰਾਂ ਜੀ ਦੇ ਕੋਲ ਪਹੁੰਚਾਉਣੇ। ਹੈ ਵਪਾਰ ਸੀ, ਪਰ ਵੇਖੋ ਵਪਾਰ ਕਰਦਿਆਂ ਕਰਦਿਆਂ ਉਹਦੀ ਭਾਵਨਾ ਬਣ ਗਈ। ਗਨੀ ਖਾਂ ਨਵੀ ਖਾਂ ਇਹ ਆਪਸ ਦੇ ਵਿਚ ਇਹ ਰਿਸ਼ਤੇਦਾਰ ਸਨ, ਭੂਆ ਫੁੱਫੜ ਮਾਮਿਆਂ ਦੇ ਸਨ। ਭਾਵਨਾ ਬਣ ਗਈ ਵਪਾਰ ਕਰਦਿਆਂ ਕਰਦਿਆਂ। ਸੋ ਇਸ ਕਰਕੇ ਚੰਗੇ ਘੋੜੇ ਨੇ ਖਰੀਦਣੇ ਤੇ ਸਤਿਗੁਰਾਂ ਜੀ ਦੇ ਕੋਲ ਪਹੁੰਚਾਉਣੇ।
ਜੋ ਪਈ ਅਬ ਅੱਗੇ ਫੇਰ ਸੁਣੋ ਵੈ ਬਾਤ,
ਜਿਹੜੇ ਸਿੱਖ ਪਿੱਛੇ ਰਹਿ ਗਏ ਸਨ ਉਨ੍ਹਾਂ ਨੂੰ ਕੁਝ ਨੂੰ ਰੋਪੜ ਵਾਲਿਆਂ ਨੇ ਸ਼ਹੀਦ ਕਰ ਦਿੱਤਾ, ਤੇ ਕੁਝ ਜਿਹੜੇ ਨਿਹੰਗ ਕੋਟਲੇ ਆ ਗਏ ਉਨ੍ਹਾਂ ਦੀ ਸੇਵਾ ਕੀਤਾ ਪਠਾਨ ਨੇ ਕੀਤੀ। ਹੁਣ ਅੱਗੇ ਗੱਲ ਸੁਣਨਾ ਕਰੋ।
ਜਿਮ ਕੀਏ ਬਜੀ ਦੇ ਸ਼ੀਰ ਖੋਰ ਕਾਤ,
ਵਜ਼ੀਰ ਖਾਂ ਨੇ ਸਤਿਗੁਰਾਂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪੀਣ ਵਾਲਿਆਂ ਨੂੰ ਸ਼ਹੀਦ ਕੀਤਾ।
ਰੋਪੜੋਂ ਜੁਦੀ ਮਾਤੇ ਉਨਕੀਨੀ,
ਜਦੋਂ ਮਾਤਾ ਜੀ ਰੋਪੜ ਤੋਂ ਵਿਛੜ ਗਏ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ,
ਉਤੋ ਬਾਮਨ ਰਸੋਈਓ ਮਤਹੀਨੀ,
ਉੱਥੇ ਇੱਕ ਬਾਮਣ ਜਾਤ ਦਾ ਰਸੋਈਆ ਸੀ ਗੰਗੂ ਮਤ ਤੋਂ ਹੀਣਾ।
ਉਸ ਕੈ ਮਨ ਮੈਂ ਬੜ ਲੱਭ ਆਇਓ,
ਮਨ ਦੇ ਵਿਚ ਵੇਖ ਕੇ ਥੋੜੀ ਜਿਹੀ ਮਾਇਆ ਪਾਪ ਆ ਗਿਆ।
ਹੁਣ ਦੇਖੇ ਉਥੋ ਜੋ ਮਾਤ ਚੁਕਾਯੋ,
ਮਾਤਾ ਜੀ ਦੇ ਕੋਲ ਚੁੱਕੀ ਹੋਈ ਥੋੜੀ ਜਿਹੀ ਮਾਤਾ ਦੇ ਕੋਲ ਮਾਇਆ ਵੇਖ ਲਈ।
ਹੀਰੇ ਮੋਤੀ ਮਾਣਕ ਸਬਜੈ,
ਬੜੇ ਕੀਮਤੀ ਸਨ ਹੀਰੇ ਮੋਤੀ ਮਾਣਕ ਸਬਜੈ,
ਉਤੋ ਗਲਿਓ ਬਾਮਣ ਜਿਤ ਗਜਬੈ।
ਬਸ ਜਿਹਦੇ ਲੋਭ ਦੇ ਵਿਚ ਬਾਮਣ ਗੰਗੂ ਗਲ ਗਿਆ ਤੇ ਇਸਨੇ ਗਜ਼ਬ ਕੀਤਾ ਕਹਿਰ ਕੀਤਾ।
ਲੈ ਮਾਤੇ ਨਿਜ ਗਯੋ ਗਰਾਮ,
ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ।
ਸਾਹੇੜੀ ਥੋ ਉਸ ਕੋ ਨਾਮ,
ਸਹੇੜੀ ਪਿੰਡ ਸੀ ਇਸ ਦੇ ਨਾ, ਸਹੇੜੀ ਪਿੰਡ ਹੈ ਗੰਗੂ ਦੇ ਪਿੰਡ ਦਾ।
ਜਾਏ ਉਜਾੜ ਮਦ ਟੱਕ ਬਹਾਈ,
ਕਹਿਣ ਲੱਗੇ ਉਜਾੜ ਦੇ ਵਿਚ ਜਾ ਕੇ ਨੇ ਬਿਠਾ ਦਿੱਤਾ ਮਾਤਾ ਜੀ ਨੂੰ।
ਸਭੀ ਉਨ ਕਰੀ ਕਬਜਾਈ,
ਸਾਰੀਆਂ ਚੀਜ਼ਾਂ ਤੇ ਕਬਜ਼ਾ ਆਪ ਕਰ ਲਿਆ।
ਕਹੇ ਮਾਤਾ ਹਮ ਜਿਮੀ ਦਬਾਈ,
ਮਾਤਾ ਜੀ ਕਹਿੰਦੇ ਭਾਈ ਫਿਕਰ ਨਾ ਕਰ, ਇਹ ਮਾਇਆ ਤਾਂ ਜ਼ਮੀਨ ਚ ਦੱਬ ਦਿੱਤੀ ਹੈ।
ਤੁਮ ਮਨ ਚਿੰਤਾ ਕਰਿਓ ਨਕਾਈ,
ਤੁਸੀਂ ਨਾ ਮਾਤਾ ਜੀ ਫਿਕਰ ਕਰਿਓ, ਮੈਂ ਸਾਂਭ ਲਈ ਮਾਇਆ ਤੁਹਾਡੀ ਹੀਰੇ ਮੋਤੀ।
ਮਾਤਾ ਕਹੇ ਅਮ ਚਿੰਤਾ ਜਾਨ,
ਮਾਤਾ ਜੀ ਕਹਿਣ ਲੱਗੇ ਭਾਈ ਕਿਹੜੀ ਚਿੰਤਾ ਦੀ ਗੱਲ ਕਰਦਾ,
ਅਮ ਕੋ ਬਹਾਓ ਕਿਤੇ ਕਲਬ ਮਕਾਨ।
ਮਾਤਾ ਜੀ ਕਹਿੰਦੇ ਭਾਈ ਇਹ ਗੱਲਾਂ ਤੂੰ ਛੱਡ ਦੇ, ਚਿੰਤਾ ਕਾਹਦੀ ਹੈ, ਦੇਖੋ ਠੰਡ ਬੜੀ ਹੈ, ਛੋਟੇ ਸਾਹਿਬਜ਼ਾਦੇ ਨਾਲ ਨੇ, ਇਹ ਸਾਨੂੰ ਤਾਂ ਕੋਈ ਮਕਾਨ ਚਾਹੀਦਾ ਬੈਠਣ ਵਾਸਤੇ, ਬਾਕੀ ਹੋਰ ਕੋਈ ਲੋੜ ਨਹੀਂ ਹੈ।
ਦੋਹਰਾ ਤੇ ਬਾਮਨ ਨਿਸ ਕਰ ਨਿਜੈ ਮਾਤਾ ਰੱਖੀ ਬਹਾਏ।
ਇਸ ਗੰਗੂ ਨੇ ਮਾਤਾ ਜੀ ਨੂੰ ਆਪਣੇ ਘਰੇ ਬਿਠਾਉਣਾ ਕੀਤਾ, ਰੱਖਣਾ ਕੀਤਾ।
ਪਰ ਰੰਗੜਨ ਮੋਰਿੰਡੇ ਕਯੋ ਮੋਏ ਮਿਲਾਓ ਨਿਬਾਬੇ ਜਾਏ।
ਇਹਨੇ ਵੀ ਮਾਤਾ ਦੀ ਜਿਹੜੀ ਮਾਇਆ ਸੀ ਉਹ ਚੋਰੀ ਕਰ ਲਈ, ਕਬਜ਼ਾ ਕਰ ਲਿਆ। ਮਾਤਾ ਜੀ ਨੇ ਪੁੱਛਿਆ ਤੇ ਚੋਰ ਚੋਰ ਦਾ ਰੌਲਾ ਪਾਤਾ। ਮਾਤਾ ਜੀ ਕਹਿੰਦੇ ਭਾਈ ਮਾਇਆ ਤੂੰ ਰੱਖ ਲੈ, ਅਸੀਂ ਕੀ ਕਰਨੀ, ਪਰ ਰੌਲਾ ਕਾਹਨੂੰ ਪਾਉਣਾ, ਹੈ ਤਾਂ ਤੇਰੇ ਕੋਲ ਹੀ ਹੈ। ਕਹਿੰਦਾ ਅੱਛਾ, ਇੱਕ ਮੈਂ ਤੁਹਾਨੂੰ ਰੱਖਾਂ ਤੇ ਇੱਕ ਤੁਸੀਂ ਮੈਨੂੰ ਚੋਰ ਬਣਾਓ, ਹੁਣੇ ਹੀ ਦੱਸ ਦੇਣ। ਤਾਂ ਜਿਹੜਾ ਮੋਰਿੰਡੇ ਦਾ ਰੰਗੜ ਸੀ ਥਾਣੇਦਾਰ, ਉਹਦੇ ਕੋਲ ਚਲਾ ਗਿਆ। ਕਹਿਣ ਲੱਗਿਆ ਵੀ ਮੇਰੀ ਗੱਲ ਕਰਾਓ ਸਰਹੰਦ ਦੇ ਸੂਬੇ ਨਵਾਬ ਦੇ ਨਾਲ।
ਜੋ ਪਈ ਮੈਂ ਦੇਊਂਗੋ ਗੁਰ ਪੁੱਤਰ ਫੜਵਾਏ।
ਗੁਰੂ ਦੇ ਪਰਿਵਾਰ ਨੂੰ, ਗੁਰੂ ਦੇ ਸਾਹਿਬਜ਼ਾਦੇ ਤੇ ਮਾਤਾ ਨੂੰ ਪਕੜਾ ਦੇਣਾ।
ਮੋਕੋ ਦਿਓ ਇਨਾਮ ਦਿਵਾਏ।
ਸ਼ਰਤੀ ਕਿਹਾ ਵੀ ਜਿਹੜਾ ਇਨਾਮ ਤੁਸੀਂ ਦੇਣਾ ਉਹ ਮੈਨੂੰ ਮਿਲਣਾ ਚਾਹੀਦਾ, ਮੈਂ ਤਾਂ ਫੜਾਵਾਂਗਾ। ਇਨਾਮ ਮੈਨੂੰ ਦਵਾ ਦਿਓ, ਮੈਂ ਪਕੜਾ ਦਿੰਦਾ, ਤੁਹਾਡੀ ਤਰੱਕੀ ਹੋ ਜੋ।
ਜ਼ਿਮੀਦਾਰੋ ਰੰਗਣ ਨੇ ਕੀਓ,
ਰੰਗੜਾ ਨੇ ਇਸੇ ਤਰ੍ਹਾਂ ਹੀ ਕੀਤਾ।
ਤੁਰਤ ਬਾਮਨ ਉਨ ਸੰਗ ਲੈ ਲਿਓ,
ਨਹੀਂ ਲੈ ਲਿਆ ਗੰਗੂ ਬ੍ਰਾਹਮਣ ਨੂੰ।
ਬਾਮਣ ਮੋੜ ਸ਼ਤਾਬੀ ਲਿਓ,
ਛੇਤੀ ਦੇ ਨਾਲ ਲਿਆਂਦਾ ਮੋੜ ਕੇ।
ਲਏ ਦਿਖਾਲ ਉਨ ਚੋਕਸ ਪਇਓ,
ਦਿਖਾ ਦਿੱਤਾ ਵੀ ਮੇਰੇ ਘਰੇ ਬੈਠੇ ਨੇ ਗੁਰੂ ਕੇ ਸਾਹਿਬਜ਼ਾਦੇ, ਗੁਰੂ ਦੀ ਮਾਤਾ ਘਰੇ ਨੇ। ਜਦੋਂ ਉਨ੍ਹਾਂ ਦੀ ਤਸੱਲੀ ਹੋ ਗਈ ਵੀ ਹਾਂ ਘਰੇ ਨੇ, ਉਨ੍ਹਾਂ ਨੇ ਘਰ ਤੇ ਪਹਿਰਾ ਲਾ ਦਿੱਤਾ ਵੀ ਚਲੇ ਨਾ ਜਾਣ, ਚੌਕਸੀ ਕਰ ਦਿੱਤੀ।
ਜਾਨੀ ਮਾਨੀ ਰੰਗਣ ਦੋਏ ਭਾਈ,
ਜਾਨੀ ਖਾਂ ਤੇ ਮਾਨੀ ਖਾਂ ਇਹ ਦੋਵੇਂ ਰੰਗੜ ਸਨ।
ਹੁਣ ਆਨ ਮੋਰਿੰਡੇ ਕਰ ਰੱਖੇ ਬਹਾਈ,
ਉਨ੍ਹਾਂ ਨੇ ਗ੍ਰਿਫਤਾਰ ਕਰਕੇ ਸਹੇੜੀ ਤੋਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਥਾਣੇ ਦੇ ਵਿਚ ਲਿਆ ਕੇ ਰੱਖ ਲਿਓ। ਕੋਤ ਵਾਲੀ ਦੇ ਅੱਜ ਵੀ ਦਰਸ਼ਨ ਹੁੰਦੇ ਨੇ ਉਸੇ ਤਰ੍ਹਾਂ ਹੀ, ਉਹ ਗੇਟ ਸਾਂਭ ਕੇ ਰੱਖਿਆ, ਉਹ ਥਾਂ ਸਾਂਭੀ ਹੋਈ ਮੋਰਿੰਡੇ ਦੇ ਵਿਚ, ਜਿੱਥੇ ਸਤਿਗੁਰਾਂ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਸੀ ਥਾਣੇਦਾਰਾਂ ਨੇ।
ਇੱਕ ਸਾਂਭੇ ਇੱਕ ਗਯੋ ਸਿਰਹੰਦ,
ਕਹਿੰਦਾ ਵੀ ਮੈਂ ਇੱਥੇ ਰਹਿੰਦਾ ਤੇ ਤੂੰ ਜਾ ਸਰਹੰਦ ਨੂੰ।
ਫੜਾਏ ਬਜੀ ਦੇ ਕਰ ਦੇ ਬੰਦ,
ਵਜ਼ੀਰ ਖਾਨ ਨੂੰ ਫੜਾਓ, ਗ੍ਰਿਫਤਾਰ ਕਰਵਾ ਦਿਓ, ਜੋ ਮਰਜ਼ੀ ਕਰੇ।
ਦਿਵਾਓ ਇਨਾਮ ਗੁਰ ਪੁੱਤਰ ਫੜਵਾਓ,
ਸਾਨੂੰ ਇਨਾਮ, ਅਸੀਂ ਗੁਰੂ ਦੇ ਪੁੱਤਰਾਂ ਨੂੰ ਫੜਾਉਂਦੇ ਆ।
ਦੀਨ ਮਜ਼ਹਬ ਤੁਮ ਮਦਦ ਪੁਚਾਵੋ,
ਆਪਣਾ ਦੀਨ ਮਜ਼ਹਬ ਇੱਕੋ ਹੀ ਹੈ, ਇਸ ਕਰਕੇ ਸਾਡੀ ਸਹਾਇਤਾ ਕਰਨਾ ਕਰੋ, ਮਦਦ ਦਿਓ ਸਾਨੂੰ।
ਇਹ ਸੁਣ ਫੌਜ ਨਵਾਬ ਚੜ ਆਈ,
ਇਹ ਸੁਣਨ ਸਾਰ ਸਰਹੰਦ ਦੇ ਸੂਬੇ ਨੇ ਫੌਜਾਂ ਚੜ ਦਿੱਤੀਆਂ ਮੋਰਿੰਡੇ ਵੱਲ।
ਸਿਰਹੰਦ ਉਹਨ ਟਿਗ ਮੰਗਵਾਈ,
ਉਹਨੇ ਕਿਹਾ ਵੀ ਪਕੜ ਕੇ ਮੇਰੇ ਕੋਲ ਲਿਆਓ ਸਰਹੰਦ।
ਰਾੜ ਬੁਰਜ ਸੋ ਤਕੜੇ ਕਰੇ,
ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਤੋਂ ਗ੍ਰਿਫਤਾਰ ਕਰਕੇ ਲਿਆਂਦਿਆ ਗਿਆ ਸਰਹੰਦ। ਕਿੱਥੇ ਰੱਖਿਆ? ਠੰਡਾ ਬੁਰਜ, ਪੋਹ ਦਾ ਮਹੀਨਾ, ਕੱਕਰ ਪੈਂਦਾ, ਠੰਡੀਆਂ ਹਵਾਵਾਂ ਚਲਦੀਆਂ ਨੇ, ਕਿਸੇ ਪਾਸੇ ਤੋਂ ਕੋਈ ਓਟ ਨਹੀਂ ਹੈ। ਉਥੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਚੜਾ ਦਿੱਤਾ।
ਮਾਤਾ ਗੁਜਰੀ ਸਾਥੇ ਫੜੇ,
ਇਹੀ ਹਨ ਮਾਤਾ ਜੀ।
ਔਰ ਖੱਤਰੀ ਹੁਤੋ ਸੁੱਚਾ ਨੰਦ ਨਾਮ,
ਇਸ ਤਰੀਕੇ ਦੇ ਨਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਪਹੁੰਚੇ ਨੇ ਸਰਹੰਦ ਦੇ ਵਿਚ। ਉਸ ਤੋਂ ਬਾਅਦ ਫਿਰ ਪੇਸ਼ੀਆਂ ਸ਼ੁਰੂ ਹੋਈਆਂ ਨੇ, ਜਿਵੇਂ ਵਜ਼ੀਰ ਖਾਨ ਦੋਸਤ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਇਹ ਸਾਖੀ ਕਲਗੀਧਰ ਪਾਤਸ਼ਾਹ ਜੀ ਆਪ ਦਿਨੇ ਕਾਂਗੜ ਦੀ ਧਰਤੀ ਤੇ ਨੂਰੇ ਮਾਹੀ ਤੋਂ ਸੁਣ ਰਹੇ ਨੇ। ਇਹ ਪ੍ਰਕਰਨ ਅਗਲੀ ਕਥਾ ਵਿਚ ਸਰਵਣ ਕਰਾਂਗੇ।